ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕ੍ਰਿਤ ਘਣ ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਅਵਗੁਣ ਯਾਰੇ ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਸੁਖ ਸਾਗਰ ਗੁਰ ਦਿਉ ਹੈ ਸੁਖ ਦੇ ਮੇਲ ਲੈ ਦੁਖਿਆਰੇ ਗੁਰਪੂਰਾ ਨਿਰਭਉ ਸਦਾ ਜਨਮ ਮਰਨ ਜਮ ਡਰੈ ਉਤਾਰੇ ਗੁਰਪੂਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ ਸਤਿਗੁਰ ਪੁਰਖ ਸੁਜਾਣ ਹੈ ਵੱਡਾ ਅਜਾਣ ਮੁਗਧ ਨਿਸਤਾਰੇ ਸਤਿਗੁਰ ਆਗੂ ਜਾਣੀਐ ਬਾਹਾਂ ਪਕੜ ਅੰਧਲੇ ਉਧਾਰੇ ਮਾਣ ਨਿਮਾਣੈ ਸਦ ਬਲਿਹਾਰੇ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਦੂਜਾ। ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਿਨਸੀ ਭਰਮ ਭਵੈ ਸੰਸਾਰ ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅੱਗਹ ਹਉਮੈ ਤੁੱਟੈ ਤਾਂ ਕੋ ਲਿਖੀਐ ਲਿਖੈ ਮਹੱਲਾ ਪਹਿਲਾ ਬੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਓ ਗਿਆਨ ਸਲਾਹੇ ਵੱਡਾ ਕਰ ਸੱਚੋ ਸੱਚਾ ਨਾਉ ਸੱਚ ਬੀਜੈ ਸੱਚ ਉਗਵੈ ਦਰਗਹਿ ਪਾਈਐ ਥਾਉ ਵੇਦ ਵਪਾਰੀ ਗਿਆਨ ਰਾਸ ਕਰਮੀ ਪੱਲੈ ਹੋਏ ਨਾਨਕ ਰਾਸੀ ਬਾਹਰਾ ਲੱਦ ਨਾ ਚੱਲਿਆ ਕੋਏ ਪੌੜੀ ਨਿੰਮ ਬਿਰਖ ਬਹੁ ਸੰਚੀਐ ਅੰਮ੍ਰਿਤ ਰਸ ਪਾਇਆ ਬਿਸੀਅਰ ਮੰਤਰ ਵਿਸਾਹੀਐ ਬਹੁ ਦੂਧ ਪੀ ਆਇਆ ਮਨਮੁਖ ਅਭਿੰਨ ਨਾ ਭਿੱਜਿਆਈ ਪੱਥਰ ਨਾ ਵਾਇਆ ਬਿਖ ਮਹਿ ਅੰਮ੍ਰਿਤ ਸਿੰਚੀਐ ਬਿਖ ਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਬਿਖ ਲਹਿ ਜਾਇਆ ਬਿਖ ਮਹਿ ਅੰਮ੍ਰਿਤ ਸਿੰਚੀਐ ਬਿਖ ਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਬਿਖ ਲਹਿ ਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਦੇ ਦਰਬਾਰ ਵਿੱਚ ਦਿਨ ਵੇਲੇ ਦੇ ਦੀਵਾਨ ਸਜੇ ਹੋਏ ਹਨ ਜਿਸ ਦੌਰਾਨ ਰਾਗੀ ਜਥਿਆਂ ਨੇ ਸਤਿਗੁਰੂ ਦੀ ਪਾਵਨ ਬਾਣੀ ਸ਼ਬਦ ਕੀਰਤਨ ਦੇ ਰੂਪ ਵਿੱਚ ਗਾਇਨ ਕਰਕੇ ਆਪ ਜੀ ਨੂੰ ਸਰਵਣ ਕਰਾਈ ਹੈ। ਹੁਣ ਸਤਿਗੁਰੂ ਜੀ ਦੀ ਅਕਾਲੀ ਬਾਣੀ ਧੁਰਕੀ ਬਾਣੀ ਅੰਮ੍ਰਿਤਮਈ ਬਾਣੀ ਨਿਰੰਕਾਰ ਸਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਦਾ ਸਮਾਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 1243 ਅੰਗ 'ਤੇ ਇਹ ਜੋ ਸਾਰੰਗ ਦੀ ਵਾਰ ਦੀ ਸਾਧ ਸੰਗਤ ਜੀ ਇਹ ਪੌੜੀ ਅਤੇ ਇਸ ਦੇ ਨਾਲ ਦੋ ਸਲੋਕ ਹਨ। 16ਵੀਂ ਪੌੜੀ ਹੈ। ਸਲੋਕ ਇੱਕ ਦੂਜੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ, ਇੱਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ। ਪੌੜੀ ਦੁਆਰਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਮੁਬਾਰਕ ਬਚਨ ਹਨ। ਇਹਨਾਂ ਬਚਨਾਂ ਵਿੱਚ ਜੋ ਪੁਰਾਤਨ ਸਮੇਂ ਦੇ ਹਿੰਦੁਸਤਾਨ 'ਚ ਬਹੁਤ ਸਤਿਕਾਰੇ ਗਏ ਗ੍ਰੰਥ ਨੇ, ਚਾਰ ਵੇਦ, ਉਹਨਾਂ ਵਿਚਲੇ ਗਿਆਨ ਦਾ ਅਤੇ ਸਤਿਗੁਰੂ ਦੀ ਬਾਣੀ ਵਿਚਲੇ ਗਿਆਨ ਦਾ ਅੰਤਰ ਫਰਮਾਇਆ ਹੈ। ਕਿਉਂਕਿ ਜੋ ਚਾਰ ਵੇਦ ਹਨ, ਪਹਿਲੀ ਗੱਲ ਤਾਂ ਉਹ ਮੁੱਖ ਵਾਕ ਬਾਣੀ ਨਹੀਂ ਬ੍ਰਹਮਾ ਜੀ ਦੀ। ਬ੍ਰਹਮਾ ਦੇ ਕੇਵਲ ਚਾਰ ਵਾਕ, ਉਹਨਾਂ ਦੇ ਮਤ ਦੇ ਵਿਦਵਾਨ ਹੀ ਇਹ ਗੱਲ ਮੰਨਦੇ ਨੇ। ਪਹਿਲਾ ਬਚਨ ਬ੍ਰਹਮਾ ਦਾ ਅਹੰ ਬ੍ਰਹਮਸਮੀ, ਇਹਦਾ ਅਰਥ ਹੈ ਕਿ ਮੈਂ ਬ੍ਰਹਮ ਹਾਂ। ਬ੍ਰਹਮ ਗਿਆਨ ਦੀ ਅਵਸਥਾ 'ਚ ਕੋਈ ਪੁੱਜਾ ਹੋਇਆ ਵਿਅਕਤੀ ਜਿਹਦੇ ਸਾਰੇ ਵਿਕਾਰ ਦੋਸ਼ ਹੰਕਾਰ ਸਭ ਕੁਝ ਮਿਟ ਗਿਆ, ਆਤਮਾ ਦਾ ਗਿਆਨ ਹੋ ਚੁੱਕਾ ਅਤੇ ਆਤਮਾ ਪਰਮਾਤਮਾ 'ਚ ਲੀਨ ਰਹਿੰਦੀ ਹੈ, ਉੱਥੇ ਵੀ ਲੋਕਾਂ ਨੂੰ ਇਹ ਗੱਲ ਕਹੀਏ ਵੀ ਮੈਂ ਬ੍ਰਹਮ ਹਾਂ ਤਾਂ ਇਹ ਗਲਤ ਉਪਦੇਸ਼ ਹੈ ਆਪਣੇ ਆਪ ਵਿੱਚ ਕਿ ਮੇਰਾ ਜੋ ਸਰੂਪ ਹੈ ਇਹ ਬ੍ਰਹਮ ਦਾ ਹੀ ਸਰੂਪ ਹੈ, ਯਾਨੀ ਕਿ ਮੈਂ ਕੁਛ ਨਹੀਂ, ਸਭ ਕੁਝ ਬ੍ਰਹਮ ਬ੍ਰਹਮ ਹੈ, ਉਹ ਠੀਕ ਹੈ। ਪਰ ਜੇ ਇਹ ਉਪਦੇਸ਼ ਲੋਕਾਂ ਨੂੰ ਦਿੱਤਾ ਜਾਏ ਕਿ ਇਹੋ ਹੀ ਮੰਤਰ ਪੜ੍ਹੋ, ਇਹੋ ਜਪੀ ਜਾਣ, ਅਹੰ ਬ੍ਰਹਮ ਅਸਮੀ, ਮੈਂ ਹੀ ਬ੍ਰਹਮ, ਮੈਂ ਹੀ ਬ੍ਰਹਮ, ਉਹ ਅਧਿਆਤਮਕ ਤਰੱਕੀ ਨਹੀਂ ਕਦਾਚਿਤ ਕਰ ਸਕਦੇ, ਕਿਉਂਕਿ ਉਹਨਾਂ ਦੇ ਵਿਕਾਰ ਨਹੀਂ ਮਿਟੇ ਹੋਏ, ਪਰਮਾਤਮਾ ਤੋਂ ਵਿਛੋੜਾ ਪਿਆ ਹੋਇਆ। ਇਹ ਵੀ ਗੱਲ ਸੱਚੀ ਕਿ ਇਹ ਜੀਵ ਦੇ ਅੰਦਰ ਜਿਹੜੀ ਆਤਮਿਕ ਅੰਸ਼ ਹੈ ਇਹ ਪਰਮਾਤਮਾ ਦਾ ਹੀ ਸਰੂਪ ਹੈ। ਸਮਝਣ ਲਈ ਜਿਸ ਤਰ੍ਹਾਂ ਸਮੁੰਦਰ ਵਿੱਚੋਂ ਪਾਣੀ ਦੀਆਂ ਕੌਲੀਆਂ ਭਰ ਲਈਆਂ ਜਾਣ ਅਤੇ ਉਹ ਕੌਲੀ ਵਿਚਲਾ ਪਾਣੀ ਅਤੇ ਸਮੁੰਦਰ ਵਿਚਲਾ ਪਾਣੀ ਹੈ ਤਾਂ ਦੋਵੇਂ ਇੱਕੋ ਰੂਪ, ਪਰ ਕੌਲੀਆਂ 'ਚ ਪਿਆ ਹੋਇਆ ਪਾਣੀ ਵੱਖਰੇ ਵੱਖਰਾ, ਸਾਰਾ ਕੌਲੀਆਂ ਵਿਚਲਾ ਪਾਣੀ ਵੱਖਰਾ ਵੱਖਰਾ, ਕਿ ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ, ਮੈਂ ਸਮੁੰਦਰ ਹਾਂ, ਅਤੇ ਇਹ ਗੱਲ ਗਲਤ ਹੋਏਗੀ। ਕੌਲੀ ਵਿਚਲਾ ਪਾਣੀ ਜੇ ਰੋੜ ਦਿੱਤਾ ਜਾਏ ਅਤੇ ਉਹ ਸਮੁੰਦਰ ਵਿੱਚ ਜਾ ਵੜੇ ਫਿਰ ਸਮੁੰਦਰ ਰੂਪ ਕਿਹਾ ਜਾਏਗਾ। ਠੀਕ ਇਸੇ ਤਰ੍ਹਾਂ ਅਲਪਗਤਾ ਅਤੇ ਸਰਬਗਤਾ ਦਾ ਅੰਤਰ ਹੈ। ਇਹ ਜੀਵ ਆਤਮਾ ਅਲਪਗ ਬਣ ਗਈ ਕਿਉਂਕਿ ਆਪਣੇ ਮੂਲ ਸੋਮੇ ਤੋਂ, ਸਰਬਗ ਤੋਂ ਵਿਛੜ ਚੁੱਕੀ ਹੈ ਅਤੇ ਇਸ ਦੇ ਦੁਆਲੇ ਹੋਰ ਬੜਾ ਕੁਝ ਚੰਬੜ ਚੁੱਕਾ। ਜਿੰਨਾ ਚਿਰ ਉਹ ਸਾਰਾ ਕੁਝ ਲੱਥਦਾ ਨਹੀਂ ਅਤੇ ਨਿਰੋਲ ਇਹ ਆਤਮਾ ਬ੍ਰਹਮ ਵਿੱਚ ਲੀਨ ਨਹੀਂ ਹੁੰਦੀ, ਉਹਨਾਂ ਚਿਰ ਬ੍ਰਹਮ ਰੂਪ ਨਹੀਂ ਹੈ। ਅੰਸ਼ ਤਾਂ ਪਰਮਾਤਮਾ ਦੀ ਆ, ਪਰ ਅਲਪਗਤਾ ਅਤੇ ਸਰਬਗਤਾ ਦਾ ਅੰਤਰ ਹੈ ਦਿਨ ਰਾਤ ਦਾ। ਇਸ ਪ੍ਰਕਾਰ ਇਹ ਗੱਲ ਕਹਿਣੀ ਕਿ ਮੈਂ ਬ੍ਰਹਮ ਹਾਂ, ਇਹ ਇਹਦੇ ਨਾਲ ਲੋਕਾਂ ਦਾ ਨੁਕਸਾਨ ਬਹੁਤ ਹੋਇਆ। ਸਤਿਗੁਰੂ ਜੀ ਦਾ ਉਪਦੇਸ਼ ਦੇਣ ਦਾ ਤਰੀਕਾ ਇਹ ਨਹੀਂ ਹੈ, ਹਜ਼ੂਰ ਦਾ ਭਿੰਨ ਹੈ। ਉੱਥੇ ਕਿਹਾ ਹਜ਼ੂਰ ਦੀ ਬਾਣੀ 'ਚ, ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੌ ਬਲ ਜਾਏਗੀ। ਮੈਂ ਕਿਤੇ ਨਹੀਂ ਆਏਗੀ ਬਾਣੀ 'ਚ ਬਚਨ। ਦਸਮ ਗ੍ਰੰਥ ਵਿੱਚ ਜਲਸ ਤੂੰ ਹੀ ਥਲਸ ਤੂੰ ਹੀ ਇਹ ਬਚਨ ਆਉਣਗੇ, ਅਤੇ ਇੰਝ ਕਰਦੇ ਕਰਦੇ ਦਸਮ ਪਾਤਸ਼ਾਹ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਇਸ ਰਟਨ ਵਿੱਚ ਲੱਗੇ ਅਤੇ ਲਿਖਾਰੀ ਲਿਖੀ ਗਿਆ। ਅਤੇ ਜਦੋਂ ਨੇਤਰ ਖੋਲ੍ਹੇ ਹਜ਼ੂਰ ਨੇ, 16,000 ਵਾਰੀ ਲਿਖਿਆ ਗਿਆ ਸੀ। ਮਹਾਰਾਜ ਕਹਿਣ ਲੱਗੇ ਬਾਕੀ ਕੱਟਦੇ, 16 ਵਾਰੀ ਰਹਿਣ ਦੇ। ਜੇ ਪ੍ਰੇਮ ਭਾਵਨਾ ਨਾਲ ਕੋਈ ਤੂੰ ਹੀ 16 ਵਾਰੀ ਵੀ ਕਰੇਗਾ ਇਹ ਬਾਣੀ ਸਾਡੀ ਪੜ੍ਹਦਾ, ਤਾਂ ਉਹਨੂੰ ਫਲ ਮਿਲ ਜਾਏਗਾ। ਮਤਲਬ ਹੈ ਹਜ਼ੂਰ ਦਾ ਕਿ ਇਸ ਤਰ੍ਹਾਂ ਦੀ ਹੀ ਭਾਵਨਾ ਅੰਦਰ ਪੈਦਾ ਕਰੋ ਕਿ ਤੂੰ ਹੀ ਤੂੰ ਹੀ, ਮੈਂ ਕੁਛ ਨਹੀਂ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਜਿਹੜੇ ਲੋਕ ਅੱਗੇ ਗਰੱਸੇ ਹੋਏ ਨੇ ਹੰਕਾਰ ਦੇ, ਉਹਨਾਂ ਨੂੰ ਐਸਾ ਮੰਤਰ ਮਿਲ ਜਾਏ ਤਾਂ ਉਹ ਸਾਰੇ ਰੱਬ ਬਣ ਬਹਿਣਗੇ, ਇੱਕ ਦੂਜੇ ਨਾਲ ਲੜੀ ਜਾਣਗੇ, ਮੈਂ ਰੱਬ ਹਾਂ, ਉਹ ਕਹੇਗਾ ਮੈਂ ਰੱਬ ਹਾਂ। ਸਮਝਣ ਲਈ ਇੱਕ ਬਚਨ ਹੋਰ ਵੀ ਆਪ ਜੀ ਦੀ ਨਜ਼ਰ ਕਰਾਂ। ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਪਵਿੱਤਰ ਬਾਣੀ ਦੀ ਲਿਖਵਾਈ ਕਰਾ ਰਹੇ ਸਨ ਭਾਈ ਗੁਰਦਾਸ ਜੀ ਤੋਂ, ਤਾਂ ਲਾਹੌਰ ਤੋਂ 4 ਭਗਤ ਆਏ ਸਨ, ਕਾਨ੍ਹਾ, ਛੱਜੂ, ਪੀਲੋ ਅਤੇ ਸ਼ਾਹ ਹੁਸੈਨ। ਇਹ ਇਤਿਹਾਸ ਵਿੱਚ ਨਾਮ 4 ਆਏ ਉਹਨਾਂ ਦੇ। ਉਹਨਾਂ ਨੇ ਆਣ ਕੇ ਗੁਰੂ ਅਰਜਨ ਦੇਵ ਜੀ ਨੂੰ ਅਰਜ਼ ਕੀਤੀ ਕਿ ਅਸਾਂ ਸੁਣਿਆ ਕਿ ਤੁਸੀਂ ਇੱਕ ਗ੍ਰੰਥ ਲਿਖਵਾ ਰਹੇ ਹੋ, ਉਹਦੇ ਵਿੱਚ ਤੁਹਾਡੇ ਵੱਡੇ ਸਤਿਗੁਰਾਂ ਦੀ ਬਾਣੀ ਹੈ, ਅਤੇ ਤੁਸੀਂ ਹਿੰਦੁਸਤਾਨ ਦੇ ਵਿੱਚ ਜਿਹੜੇ ਵੱਖ ਵੱਖ ਇਲਾਕਿਆਂ 'ਚ ਭਗਤ ਹੋਏ ਨੇ, ਬਿਨਾਂ ਕਿਸੇ ਜਾਤ ਵਿਤਕਰੇ ਤੋਂ, ਬਿਨਾਂ ਕਿਸੇ ਮਤ ਦੇ ਵਿਤਕਰੇ ਤੋਂ ਉਹਨਾਂ ਦੀ ਬਾਣੀ ਲਿਖਵਾ ਰਹੇ ਹੋ। ਫਰੀਦੀ ਮੁਸਲਮਾਨ ਹੋਏ ਨੇ, ਉਹਨਾਂ ਦੀ ਬਾਣੀ ਵੀ ਤੁਸੀਂ ਲਿਖਵਾਈ ਹੈ। ਕਬੀਰ ਜੀ ਜੁਲਾਹੇ ਹੋਏ ਨੇ, ਆਦਿਕ ਤੁਸੀਂ ਜਾਣਦੇ ਹੋ ਸਭ। ਇਸ ਤਰ੍ਹਾਂ ਕਿਹਾ ਉਹਨਾਂ ਨੇ ਵੀ ਮਹਾਰਾਜ ਉਹ ਤਾਂ ਪੁਰਾਤਨ ਸਮੇਂ 'ਚ ਹੋਏ ਨੇ, ਅਸੀਂ ਵੀ ਅੱਜ ਦੇ ਸਮੇਂ ਦੇ ਭਗਤ ਹਾਂ, ਕਿ ਸਾਡੀ ਬਾਣੀ ਵੀ ਤੁਸੀਂ ਲਿਖਵਾਓਗੇ? ਤਾਂ ਹਜ਼ੂਰ ਨੇ ਕਿਹਾ, ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਦੇ ਆਸ਼ੇ ਦੇ ਮੁਤਾਬਕ ਹੋਏ, ਕਸਵੱਟੀ 'ਤੇ ਖਰੀ ਉਤਰਦੀ ਹੋਵੇ, ਜ਼ਰੂਰ ਲਿਖਵਾਵਾਂਗੇ। ਕਿਉਂਕਿ ਜਿਸ ਅਵਸਥਾ ਦਾ ਵਿਅਕਤੀ ਹੈ, ਉਹਦੀ ਬਾਣੀ ਉਹਦੇ ਬਚਨ ਵੀ ਉਸ ਤਰ੍ਹਾਂ ਦੇ ਹੁੰਦੇ। ਜੇ ਬੰਦਾ ਅਧੂਰਾ ਹੈ ਤਾਂ ਉਹਦੇ ਬਚਨ ਵੀ ਅਧੂਰੇ ਹੋਣਗੇ। ਗਿਆਨਵਾਨ ਅਧੂਰਾ ਹੈ ਅਤੇ ਗਿਆਨਵਾਨਾਂ ਦੇ ਅਧੂਰੇ ਬਚਨ ਹੋਣਗੇ, ਕਿਉਂਕਿ ਮੁਕੰਮਲ ਗਿਆਨੀ ਨੇ। ਜੋ ਬ੍ਰਹਮ ਗਿਆਨੀ ਹੈ ਉਹਦੇ ਬਚਨ ਵੀ ਉੱਚ ਪਾਏ ਦੇ, ਉਤਕ੍ਰਿਸ਼ਟ ਮਹਾਨ ਹੁੰਦੇ ਨੇ। ਇਹ ਸਤਿਗੁਰੂ ਜਾਣਦੇ ਸਨ ਵੀ ਕਿਹੜਾ ਵਿਅਕਤੀ ਮਹਾਨ ਹੈ ਔਰ ਕਿਹਦੇ ਬਚਨ ਪੂਰੇ ਨੇ, ਤਾਂ ਸਤਿਗੁਰਾਂ ਨੇ ਬਾਣੀ ਲਿਖਵਾਈ ਹੈ। ਪਤਾ ਸੀ ਹਜ਼ੂਰ ਨੂੰ ਕਿ ਇਹ ਟਿਕਾਣੇ ਪਹੁੰਚੇ ਹੋਏ ਨਹੀਂ, ਪਰ ਸਮਝ ਬੈਠੇ ਹਨ ਕਿ ਅਸੀਂ ਵੀ ਬੜੇ ਵੱਡੇ ਭਗਤ ਹਾਂ। ਹਾਲਾਂਕਿ ਦੁਨੀਆ ਦੀ ਨਜ਼ਰ ਵਿੱਚ ਜਿਹੜਾ ਕਾਨ੍ਹਾ ਸੀ, ਬਹੁਤ ਵੱਡਾ ਸਤਿਕਾਰਯੋਗ ਵਿਅਕਤੀ ਮੰਨਿਆ ਗਿਆ। ਲਾਹੌਰ ਰਹਿੰਦਾ ਸੀ ਕਾਨ੍ਹਾ, ਰਿਧੀਆਂ ਸਿੱਧੀਆਂ ਨਿਧੀਆਂ ਉਹਦੇ ਪਾਸ ਸਨ। ਦਸਮ ਦੁਆਰ 'ਚ ਪ੍ਰਾਣ ਚੜ੍ਹਾ ਕੇ ਕਈ ਕਈ ਚਿਰ ਬੈਠਾ ਰਹਿੰਦਾ ਸੀ, ਫਿਰ ਠਹਿਰਾਉਣੇ ਉਤਾਰਨੇ ਸਭ ਕੁਝ ਜਾਣਦਾ ਸੀ ਉਸ ਸਮੇਂ। ਅਤੇ ਇਸ ਕਰ ਰਿਧੀਆਂ ਸਿੱਧੀਆਂ ਨਿਧੀਆਂ ਵੇਖ ਕੇ ਤਾਂ ਸਾਰਾ ਸੰਸਾਰ ਹੀ ਪਾਗਲ ਹੋ ਜਾਏਗਾ। ਜਿਸ ਮਨੁੱਖ ਕੋਲ ਹੋਣ, ਦੁਨੀਆ ਉਹਨੂੰ ਰੱਬ ਮੰਨੇਗੀ, ਕਿਉਂਕਿ ਦੁਨੀਆ ਦੀ ਨਜ਼ਰ 'ਤੇ ਮਾਇਆ 'ਤੇ ਟਿਕੀ ਹੋਈ ਹੈ ਨਾ। ਵਿਰਲਾ ਟਾਵਾਂ ਕੋਈ ਗੁਰਮੁਖ ਜਾਣਦਾ ਬ੍ਰਹਮ ਗਿਆਨੀ ਕਿ ਇਹ ਵਿਕਾਰ ਸਾਰੇ ਮਿਟ ਜਾਣ, ਫਿਰ ਕੋਈ ਸੰਤ ਹੈ। ਰਿਧੀਆਂ ਸਿੱਧੀਆਂ ਨਿਧੀਆਂ ਥੱਲੇ ਦੀ ਬਾਤ ਹੈ, ਪਰਮ ਪਦ ਬਹੁਤ ਉੱਚਾ, ਬਹੁਤ ਦੂਰ ਆ ਜਾਏ ਇੱਥੋਂ। ਰਿਧੀ ਸਿੱਧੀ ਤਾਂ ਪਹਿਲਾਂ ਆ ਜਾਂਦੀ ਹੈ। ਮਨ ਦੀ ਕੁਛ ਇਕਾਗਰਤਾ ਰੋਜ਼ ਹੋਵੇ ਤਾਂ ਇਹ ਸ਼ਕਤੀਆਂ ਆ ਜਾਂਦੀਆਂ, ਰਿਧੀ ਸਿੱਧੀ ਨਿਧੀ। ਔਰ ਖੈਰ ਮੁੱਕਦੀ ਗੱਲ ਜਦੋਂ ਉਹਨਾਂ ਕਿਹਾ, ਤਾਂ ਹਜ਼ੂਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਤੁਸੀਂ ਬਾਣੀ ਵਿਚਾਰੋ, ਜੇ ਯੋਗ ਹੋਈ ਤਾਂ ਜ਼ਰੂਰ ਲਿਖਵਾਵਾਂਗੇ। ਕਾਨ੍ਹੇ ਨੇ ਇਹੀ ਅਹਿਮ ਬ੍ਰਹਮਸਮੀ ਦਾ ਸਿਧਾਂਤ ਬੋਲਿਆ ਸੀ, ਉਹੀ ਰੇ ਮੈਂ ਉਹੀ ਰੇ, ਸੁਰ ਨਰ ਮੁਨ ਜਨ ਜਾਂ ਕੋ ਖੋਜਤ, ਖੋਜਤ ਖੋਜ ਨਾ ਕੋਈ ਰੇ, ਬ੍ਰਹਮਾ ਵਿਸ਼ਨ ਮਹੇਸ਼ ਅਰਾਧ ਹੈ, ਸਭ ਕਰਦੇ ਜਾ ਕੀ ਸੇਵਾ ਰੇ, ਕਹਿ ਕੰਨ ਆਸ ਮਮ ਸਰੂਪ ਹੈ ਅਪਰੰਪਰ ਅਲਖ ਅਭੇਵਾ ਰੇ। ਹਜ਼ੂਰ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਕਾਨ੍ਹਾ ਜੀ, ਇਹ ਤੁਹਾਡੇ ਆਪਣੇ ਵਾਸਤੇ ਗਿਆਨ ਠੀਕ ਹੋਵੇਗਾ, ਪਰ ਇਹ ਸੰਸਾਰ ਦੇ ਲੋਕਾਂ ਲਈ ਗਿਆਨ ਠੀਕ ਨਹੀਂ, ਇਹ ਉਪਦੇਸ਼ਮਈ ਬਚਨ ਨਹੀਂ ਹੈ। ਕਹਿਣ ਲੱਗਾ, ਕਿਵੇਂ? ਹਜ਼ੂਰ ਕਹਿਣ ਲੱਗੇ, ਕਿਸੇ ਮਨੁੱਖ ਨੂੰ ਗਰਮੀ ਵੱਧ ਗਈ ਹੋਵੇ ਸਰੀਰ ਵਿੱਚ, ਪਿੱਤ ਵਾਏ ਕਫ ਅਤੇ ਰੁਦਰ ਵਿਗਾੜ, 4 ਚੀਜ਼ਾਂ ਕਰਕੇ ਸਰੀਰ ਨੂੰ ਬਿਮਾਰੀ ਲੱਗਦੀ ਹੈ। ਪਿੱਤ ਗਰਮੀ ਜਿੰਨੀ ਕੁ ਚਾਹੀਦੀ ਉਨੀ ਚਾਹੀਦੀ ਹੈ, ਵੱਧ ਜਾਏ ਤਾਂ ਬਿਮਾਰ, ਵਾਏ ਹਵਾ ਸਰੀਰ 'ਚ ਵੱਧ ਜਾਏ ਤਾਂ ਬੰਦਾ ਬਿਮਾਰ, ਕਫ ਬਲਗਮ ਰੇਸ਼ਾ ਵੱਧ ਜਾਏ ਤਾਂ ਵੀ ਬਿਮਾਰ, ਅਤੇ ਚੌਥਾ ਖੂਨ ਵਿੱਚ ਖਰਾਬੀ ਜਦੋਂ ਆ ਜਾਏ, ਖੂਨ ਵਿਗੜ ਜਾਏ ਅਤੇ ਬੰਦਾ ਬਿਮਾਰ। ਇਸ ਪ੍ਰਕਾਰ ਹਜ਼ੂਰ ਕਹਿਣ ਲੱਗੇ, ਕਿਸੇ ਨੂੰ ਪਿੱਤ ਰੋਗ ਹੋਇਆ ਹੋਵੇ, ਗਰਮੀ ਵਧੀ ਹੋਈ ਹੋਵੇ, ਅਤੇ ਕੋਈ ਬੇਵਕੂਫ ਬੰਦਾ ਛੇਤੀ ਨਾਲ ਇੱਕ ਘਿਓ ਦਾ ਛੰਨਾ ਉਹਨੂੰ ਪਿਆ ਦੇ, ਤਾਂ ਇਹ ਇਲਾਜ ਨਹੀਂ, ਇਹ ਬਿਮਾਰੀ ਵੱਧ ਜਾਏਗੀ। ਹੋ ਸਕਦਾ ਉਹਨੂੰ ਦਸਤ ਲੱਗ ਜਾਣ, ਮਰੋੜ ਲੱਗ ਜਾਣ ਅਤੇ ਬੰਦਾ ਹੀ ਮਰ ਜਾਏ। ਇਸ ਵਾਸਤੇ ਜੇ ਉਹੀ ਕਿਸੇ ਸਿਆਣੇ ਵੈਦ ਨੂੰ ਜਾ ਕੇ ਵਿਖਾਇਆ ਜਾਏ ਬਿਮਾਰ ਬੰਦਾ, ਅਤੇ ਉਹ ਚੈੱਕ ਕਰ ਲਏਗਾ ਕਿੰਨੀ ਕੁ ਗਰਮੀ ਵਧੀ ਆ, ਉਸੇ ਘਿਓ ਦੀ ਵਰਤੋਂ ਕਰਕੇ ਵਿੱਚ ਇੱਕ ਠੰਡੀ ਦਵਾਈ ਅਤੇ ਮਿਸ਼ਰੀ ਮਿਲਾ ਕੇ ਉਹ ਬਣਾਉਂਦੇ ਨੇ ਦਵਾਈ, ਉਹ ਦਿੱਤੀ ਜਾਏ ਅਤੇ ਬੰਦੇ ਦਾ ਪਿੱਤ ਰੋਗ ਠੀਕ ਹੋ ਜਾਏਗਾ, ਬਿਮਾਰੀ ਹਟ ਜਾਏਗੀ। ਜੇ ਵੈਦ ਨਹੀਂ ਸਿਆਣਾ ਤਾਂ ਬੰਦਾ ਮਾਰ ਜਾਏਗਾ। ਜਿਵੇਂ ਇਸਲਾਮ ਵਿੱਚ ਵੀ ਕਹਾਵਤ ਹੈ, ਨੀਮ ਹਕੀਮ ਖਤਰਾ ਏ ਜਾਨ, ਨੀਮ ਮੁੱਲਾਂ ਖਤਰਾ ਏ ਇਮਾਨ। ਜਿਹੜਾ ਮੁੱਲਾਂ ਉਹਨਾਂ ਦੇ ਧਰਮ ਮੁਤਾਬਕ ਪੜ੍ਹਿਆ ਨਹੀਂ ਪੂਰਾ, ਉਹਨਾਂ ਦੇ ਇਮਾਨ ਨੂੰ ਉਹਦੇ ਕੋਲੋਂ ਵੀ, ਉਸ ਮੁੱਲਾਂ ਕੋਲੋਂ ਵੀ ਖਤਰਾ ਹੈ। ਇਸ ਪ੍ਰਕਾਰ ਸਾਰਿਆਂ ਮਤਾਂ ਵਿੱਚ ਹੀ ਹੈ। ਇਉਂ ਗੁਰੂ ਸਾਹਿਬ ਨੇ ਕਿਹਾ ਵੀ ਇਹ ਇੰਝ ਹੈ ਵੀ ਜਿਵੇਂ ਪਿੱਤ ਰੋਗ ਦੇ ਰੋਗੀ ਨੂੰ ਘਿਓ ਪਿਆ ਦੇਣਾ ਛੇਤੀ ਨਾਲ, ਇਹ ਉਸ ਅਵਸਥਾ ਦਾ ਵਚਨ ਹੈ ਜਿੱਥੇ ਜਾ ਕੇ ਆਤਮਾ ਨਿਰੋਲ ਪਰਮਾਤਮਾ 'ਚ ਮਿਲ ਜਾਂਦੀ ਹੈ। ਅਤੇ ਜੋ ਇਸ ਚੀਜ਼ ਦਾ ਅਧਿਕਾਰੀ ਨਹੀਂ, ਅਜੇ ਥੱਲੇ ਹੀ ਤੁਰਿਆ ਫਿਰਦਾ ਸੰਸਾਰੀ ਬੰਦਾ, ਪਹਿਲਾਂ ਹੀ ਹੰਕਾਰ ਦੇ ਟਿੱਲੇ 'ਤੇ ਚੜ੍ਹਿਆ ਹੋਇਆ, ਉਹਨਾਂ ਨੂੰ ਇਹ ਘਿਓ ਪਿਆਤਾ ਜਾਏ ਤੇਰੇ ਵਾਲੀ ਬਾਣੀ, ਅਤੇ ਉਹ ਹੋਰ ਆਕੜ ਬਹਿਣਗੇ, ਉਹਨਾਂ ਨੂੰ ਕੋਈ ਲੋੜ ਆ ਕੁਛ ਕਰਨ ਦੀ। ਇਸ ਕਰਕੇ ਇਹ ਬਾਣੀ ਯੋਗ ਨਹੀਂ ਹੈ, ਇਹਦੇ ਵਿੱਚੋਂ ਹੰਕਾਰ ਦੀ ਬੋ ਆਉਂਦੀ ਹੈ, ਇਹ ਕਲਿਆਣਕਾਰੀ ਮੰਤਰ ਨਹੀਂ, ਉਪਦੇਸ਼ ਨਹੀਂ ਹੈ। ਅਤੇ ਕਾਨਾ ਵੱਧ ਘੱਟ ਬੋਲਣ ਲੱਗ ਪਿਆ ਇਸ ਗੱਲੋਂ। ਵੇਖੋ, ਇੱਕ ਪਾਸੇ ਸੰਤ ਕਹਾਉਂਦਾ ਸੀ ਅਤੇ ਇੱਕ ਪਾਸੇ ਇਹ ਹੰਕਾਰ ਵੀ ਮੇਰੀ ਬਾਣੀ ਲਿਖੀ ਜਾਏ, ਨਹੀਂ ਲਿਖੀ ਤਾਂ ਨਾਰਾਜ਼ ਹੋਇਆ। ਇਹ ਤਾਂ ਸਤਿਗੁਰੂ ਜਾਣਦੇ ਨੇ, ਦੁਨੀਆਦਾਰ ਬੰਦੇ ਨਹੀਂ ਜਾਣਦੇ ਵੀ ਕਾਨਾ ਕਿਹੋ ਜਿਹਾ। ਸਤਿਗੁਰੂ ਨੂੰ ਵੱਧ ਘੱਟ ਬੋਲਣ ਲੱਗਾ, ਹਜ਼ੂਰ ਕਹਿਣ ਲੱਗੇ ਸ਼ਾਂਤ ਹੋ ਜਾ, ਪਰ ਨਹੀਂ ਸ਼ਾਂਤ ਹੋਇਆ। ਕਹਿਣ ਲੱਗਾ, ਮੈਨੂੰ ਤੁਹਾਡੇ ਭਵਿੱਖ ਬਾਰੇ ਪਤਾ ਕਿ ਤੁਹਾਨੂੰ ਤੁਰਕਾਂ ਨੇ ਗ੍ਰਿਫਤਾਰ ਕਰਨਾ ਔਰ ਇੰਝ ਤਸੀਹੇ ਦੇ ਦੇ ਕੇ ਤੁਹਾਨੂੰ ਸ਼ਹੀਦ ਕਰ ਦੇਣਾ, ਮਤਲਬ ਉਹ ਕਹਿੰਦਾ ਸੀ ਮਾਰ ਦੇਣਾ। ਤਾਂ ਹਜ਼ੂਰ ਕਹਿਣ ਲੱਗੇ, ਕਾਨਿਆ, ਜੇ ਸਾਡੇ ਆਉਣ ਵਾਲੇ ਸਮੇਂ ਬਾਰੇ ਤੈਨੂੰ ਗਿਆਨ ਹੈ ਤਾਂ ਕੋਈ ਵੱਡੀ ਬਾਤ ਨਹੀਂ, ਅਸੀਂ ਆਪਣਾ ਧਰਮ ਨਹੀਂ ਤਿਆਗਾਂਗੇ, ਇਹ ਠੀਕ ਰਾਇਆ ਸਰੀਰ ਜ਼ਾਲਮਾਂ ਦੇ ਸਿਰ ਭੰਨ ਦਿਆਂਗੇ, ਅਗਲਾ ਜਾਮਾ ਧਾਰਨ ਕਰਕੇ ਬੁਥਾੜ ਵੀ ਭੰਨਾਂਗੇ ਸ਼ਸਤਰਾਂ ਨਾਲ, ਅਗਲੇ ਜਾਮੇ ਸ਼ਸਤਰਧਾਰੀ ਹੋਵਾਂਗੇ, ਨਾ ਹੀ ਹਟਿਆ। ਤਾਂ ਹਜ਼ੂਰ ਕਹਿਣ ਲੱਗੇ, ਤੂੰ ਇਸ ਸਰੀਰ ਦਾ ਮਾਣ ਕਰਦਾ, ਇਹ ਠੀਕਰਾ ਤੇਰਾ ਅੱਜ ਲਾਹੌਰ ਨਹੀਂ ਪਹੁੰਚੇਗਾ, ਰਾਹ 'ਚ ਤੂੰ ਵੀ ਮਰ ਜਾਏਗਾ। ਕਹਿਣ ਲੱਗਾ, ਦਸਮ ਦੁਆਰ 'ਚ ਪ੍ਰਾਣ ਚੜ੍ਹਾ ਲਵਾਂਗਾ। ਹਜ਼ੂਰ ਕਹਿਣ ਲੱਗੇ, ਜੇ ਦਸਮ ਦੁਆਰ ਹੀ ਭੱਜ ਗਿਆ ਤਾਂ ਪ੍ਰਾਣ ਕਿੱਥੇ ਰੋਕੇਗਾ, ਇਹਦੇ ਦੁਆਲੇ ਲੋਹੇ ਦਾ ਕੋਟ ਨਹੀਂ ਕੱਢਿਆ ਹੋਇਆ ਖੋਪਰੇ ਦੇ ਤੇਰੇ ਦਿਲ 'ਚ ਵੀ, ਖੁਰੇ ਪ੍ਰਾਣ ਦਸਮ ਦੁਆਰ ਚੜ੍ਹੇ ਰਹਿਣ 'ਤੇ ਬੰਦਾ ਮਰਦਾ ਹੀ ਨਹੀਂ। ਇੱਕ ਦਿਨ ਇਹ ਠੀਕਰਾ ਭੱਜ ਜਾਏਗਾ ਔਰ ਅੱਜ ਭੱਜੇਗਾ, ਵਾਪਸ ਨਹੀਂ ਜਾਏਗਾ। ਨਾ ਹੀ ਸੀ ਟਲਿਆ ਜਦੋਂ, ਤਾਂ ਹਜ਼ੂਰ ਨੇ ਭਜਨ ਕੀਤੇ, ਫਿਰ ਇੰਝ ਹੀ ਹੋਇਆ ਸੀ। ਜਦੋਂ ਲਾਹੌਰ ਨੂੰ ਗਏ ਅਤੇ ਹਵਾ ਵਗੀ, ਹਨੇਰੀ ਬਹੁਤ, ਘੱਟਾ ਮਿੱਟੀ ਬਹੁਤ ਉੱਡਿਆ, ਘੋੜਿਆਂ ਦੇ ਨੇਤਰ ਬੰਦ ਹੋ ਗਏ, ਰੱਥ ਪਲਟ ਗਿਆ ਅਤੇ ਕਾਨਾ ਸਿਰ ਪਰ ਨੇ ਥੱਲੇ ਡਿੱਗਾ ਅਤੇ ਰੱਥ ਦਾ ਪਹੀਆ ਵੀ ਇਹਦੇ ਸਿਰ ਦੇ ਉੱਪਰ ਦੀ ਲੰਘਿਆ, ਇੰਝ ਕਾਨੇ ਦੀ ਮੌਤ ਹੋਈ ਸੀ। ਔਰ ਇਸ ਪ੍ਰਕਾਰ ਜਿਹੜੇ ਦੂਜੇ ਤਿੰਨੇ ਸੀ, ਜਦੋਂ ਸਤਿਗੁਰੂ ਨਾਲ ਤਕਰਾਰ ਹੋ ਗਿਆ ਕਾਨੇ ਦਾ, ਉਹ ਕੁਛ ਡਰ ਗਏ ਅਤੇ ਇਹ ਤਾਂ ਗੱਲ ਵਿਗੜ ਗਈ। ਤਾਂ ਹਜ਼ੂਰ ਕਹਿਣ ਲੱਗੇ, ਨਹੀਂ, ਤੁਹਾਨੂੰ ਮੌਕਾ ਦਿਆਂਗੇ, ਤੁਸੀਂ ਬਾਣੀ ਉਚਾਰੋ, ਜੇ ਯੋਗ ਹੋਈ ਤਾਂ ਜ਼ਰੂਰ ਲਿਖਵਾਵਾਂਗੇ। ਔਰ ਉਹਨਾਂ ਨੇ ਵਾਰੀ ਵਾਰੀ ਬਾਣੀ ਉਚਾਰੀ। ਸ਼ਾਹ ਹੁਸੈਨ ਨੇ ਕਿਹਾ ਸੀ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ, ਸੱਜਣਾ ਬੋਲਣ ਦੀ ਜਾਏ ਨਾ ਹੀ, ਅੰਦਰ ਬਾਹਰ ਇੱਕਾ ਸਾਈਂ ਕਿਸ ਨੂੰ ਆਖ ਸੁਣਾਈ, ਕਹਿ ਹੁਸੈਨ ਫਕੀਰ ਨਿਮਾਣਾ, ਸਤਿਗੁਰ ਥੋਂ ਬਲ ਬਲ ਜਾਈ। ਹਜ਼ੂਰ ਕਹਿਣ ਲੱਗੇ, ਸ਼ਾਹ ਹੁਸੈਨ ਜੀ, ਇਹ ਵੀ ਬਾਣੀ ਕਸਵੱਟੀ 'ਤੇ ਖਰੀ ਨਹੀਂ ਉਤਰਦੀ। ਕਹਿਣ ਲੱਗਾ, ਜੀ ਕਿਉਂ? ਹਜ਼ੂਰ ਕਹਿਣ ਲੱਗੇ, ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਗਿਆਨ ਦੀ ਪ੍ਰਾਪਤੀ ਕਰਕੇ ਚੁੱਪ ਕਰ ਜਾਣਾ ਚਾਹੀਦਾ, ਕਿਸੇ ਨਾਲ ਬੋਲਣਾ ਹੀ ਨਹੀਂ ਚਾਹੀਦਾ। ਗਿਆਨਵਾਨ ਬੰਦੇ ਦੁਨੀਆਂ ਵਿੱਚ ਚੁੱਪ ਰਹਿਣ ਅਤੇ ਅਗਿਆਨੀ ਬੋਲੀ ਜਾਣ, ਰੌਲਾ ਪਾਈ ਜਾਣ, ਤਾਂ ਸੰਸਾਰ 'ਚ ਅਗਿਆਨ ਹੀ ਫੈਲ ਜਾਏਗਾ, ਗਿਆਨ ਤੋਂ ਅੱਗੇ ਤੁਰੇਗਾ ਹੀ ਨਹੀਂ। ਗਿਆਨਵਾਨ ਉਪਦੇਸ਼ ਦੇਣਗੇ, ਅੱਗੇ ਕਥਨ ਕਰਨਗੇ ਅਤੇ ਗਿਆਨ ਦਾ ਅਸਰ ਹੋਵੇਗਾ, ਲੋਕ ਵੀ ਇਸ ਪਾਸੇ ਤੁਰਨਗੇ, ਤਰਨਗੇ। ਅਗਿਆਨ ਹੀ ਬੋਲੀ ਜਾਣ ਲੋਕ, ਅਤੇ ਗਿਆਨਵਾਨ ਚੁੱਪ ਕਰਕੇ ਘੁੱਟ ਕੇ ਗਿਆਨ ਨੂੰ ਵਲੇਟ ਕੇ ਬਹਿ ਜਾਣ, ਅਤੇ ਕਲਿਆਣ ਕਿਵੇਂ ਹੋਵੇਗੀ, ਭਲਾ ਕਿਵੇਂ? ਸੰਸਾਰ ਨੂੰ ਲਾਭ ਕੋਈ ਨਹੀਂ ਗਿਆਨੀਆਂ ਦਾ। ਅਤੇ ਦੂਜੀ ਗੱਲ, ਜੋ ਉਪਦੇਸ਼ ਤੁਸੀਂ ਦੇ ਰਹੇ ਹੋ ਕਿ ਚੁੱਪ ਕਰ ਜਾਓ, ਇਹ ਸਤਿਗੁਰਾਂ ਦਾ ਸਿਧਾਂਤ ਨਹੀਂ। ਹਜ਼ੂਰ ਨੇ ਕਿਹਾ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਜ਼ਬਾਨ 'ਤੇ ਚੁੱਪ ਕਰ ਜਾਏਗੀ, ਮਨ ਚੁੱਪ ਨਹੀਂ ਕਰਦਾ, ਜਿਵੇਂ ਤੁਹਾਡਾ ਨਹੀਂ ਕੀਤਾ। ਇੱਕ ਪਾਸੇ ਕਹਿ ਰਹੇ ਹੋ ਚੁੱਪ ਕਰ ਜਾਣਾ ਚਾਹੀਦਾ, ਇੱਕ ਪਾਸੇ ਬੋਲ ਰਹੇ ਹੋ ਵੀ ਬਾਣੀ ਲਿਖਵਾਓ, ਲੋਕ ਸਾਡੀ ਬਾਣੀ ਪੜ੍ਹਨ। ਇਸ ਕਰਕੇ ਅਮਲ ਅਤੇ ਕਥਨੀ ਬਰਾਬਰ ਨਹੀਂ ਹੈ, ਫਰਕ ਆ। ਇਸ ਕਰਕੇ ਬਾਣੀ ਤੁਹਾਡੀ ਯੋਗ ਨਹੀਂ, ਉਪਦੇਸ਼ ਕਲਿਆਣ ਕਰਨ ਵਾਲਾ ਨਹੀਂ। ਔਰ ਪੀਲੋ ਨੇ ਕਿਹਾ ਸੀ, ਪੀਲੋ ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੋਏ, ਉਨੀ ਚਿੱਕੜ ਪਾਵ ਨਾ ਬੋੜਿਆ ਨਾ ਆਲੂਦ ਭਏ। ਸਾਡੇ ਨਾਲ ਉਹ ਚੰਗੇ ਜਿਹੜੇ ਜਨਮ ਲੈਂਦੇ ਆ, ਸਾਰੀ ਮਰ ਗਏ, ਉਹਨਾਂ ਸੰਸਾਰ ਦੇ ਚਿੱਕੜ ਵਿੱਚ ਕਦਮ ਨਾ ਰੱਖਿਆ ਅਤੇ ਲਿਬੜੇ ਨਾ। ਹਜ਼ੂਰ ਕਹਿਣ ਲੱਗੇ ਵੀ ਗਲਤ ਗੱਲ, ਇਹ ਤਾਂ ਖੁਦਕਸ਼ੀ ਦਾ ਉਪਦੇਸ਼ ਆ, ਆਤਮ ਹੱਤਿਆ ਦਾ ਉਪਦੇਸ਼ ਆ, ਵੀ ਜੰਮਦੇ ਹੀ ਮਰ ਜਾਣਾ ਚਾਹੀਦਾ। ਸੋ ਨਹੀਂ, ਜਿਹੜੇ ਜੰਮਦੇ ਮਰ ਗਏ ਉਹ ਵੱਡਿਆਂ ਭਾਗਾਂ ਵਾਲੇ ਨਹੀਂ, ਜਾਂ ਉਹ ਸੰਤ ਨਹੀਂ ਬਣ ਗਏ, ਜਾਂ ਮੁਕਤ ਨਹੀਂ ਹੋ ਗਏ। ਜਿਨ੍ਹਾਂ ਨੂੰ ਜਨਮ ਮਿਲਿਆ, ਜੀਵਨ ਮਿਲਿਆ, ਉਹਨਾਂ ਇਸ ਜੀਵਨ ਨੂੰ ਬੰਦਗੀ ਕਰਕੇ ਸਫਲਾ ਕੀਤਾ, ਉਹਨਾਂ ਦਾ ਜੀਵਨ ਸਹੀ ਹੈ, ਉਹਨਾਂ ਨੂੰ ਲਾਭ ਖੱਟ ਲਿਆ ਉਹਨਾਂ ਨੇ, ਹੋਰਨਾਂ ਨੂੰ ਵੀ ਲਾਭ ਹੋ ਗਿਆ ਉਹਨਾਂ ਤੋਂ। ਪਰ ਜਿਹੜੇ ਜੰਮਦੇ ਮਰ ਗਏ ਉਹਨਾਂ ਦਾ ਤਾਂ ਲਾਭ ਹੀ ਕੋਈ ਨਹੀਂ ਕਿਸੇ, ਨਾ ਆਪਣੇ ਆਪ ਨੂੰ ਲਾਭ। ਇਹ ਤਾਂ ਮਾੜਿਆਂ ਭਾਗਾਂ ਦੀ ਨਿਸ਼ਾਨੀ ਆ, ਜਨਮ ਲੈਂਦਿਆਂ ਸਾਰ ਸਰੀਰ ਦਾ ਅੰਤ ਹੋ ਜਾਣਾ। ਔਰ ਇੱਕ ਨੇ ਛੱਜੂ ਨੇ ਕਿਹਾ ਸੀ, ਕਾਗਜ਼ ਸੰਦੀ ਪੁਤਲੀ ਤਉ ਨਾ ਤ੍ਰਿਆ ਨਿਹਾਰ, ਇਉਂ ਹੀ ਮਾਰ ਲਿਜਾ ਵਹੀ ਜਥਾ ਬਿਲੋਚਨ ਧਾੜ। ਕਹਿੰਦੇ ਇਸਤਰੀ ਭਾਵੇਂ ਕਾਗਜ਼ਾਂ ਦੀ ਬਣੀ ਹੋਈ ਹੋਵੇ ਨਾ ਬਨਾਉਟੀ, ਅਤੇ ਤਾਂ ਵੀ ਉਹਦੇ ਵੱਲ ਵੇਖਣਾ ਨਹੀਂ ਚਾਹੀਦਾ, ਇਹ ਤਾਂ ਇੰਝ ਲੁੱਟ ਕੇ ਲੈ ਜਾਏਗੀ ਜਿਵੇਂ ਬਲੋਚਾਂ ਦੀ ਧਾੜ ਪਵੇ ਕਿਸੇ ਪਿੰਡ ਨੂੰ ਅਤੇ ਪਿੰਡ ਲੁੱਟ ਕੇ ਲੈ ਜਾਏ। ਇਸ ਕਰਕੇ ਇਸਤਰੀ ਦਾ ਮੂੰਹ ਹੀ ਵੇਖਣਾ ਚਾਹੀਦਾ, ਉਹਦੇ ਵੱਲ ਨੂੰ ਵੇਖਣਾ ਨਹੀਂ ਚਾਹੀਦਾ, ਕੋਈ ਸੰਬੰਧ ਨਹੀਂ ਰੱਖਣਾ ਚਾਹੀਦਾ। ਮਹਾਰਾਜ ਕਹਿਣ ਲੱਗੇ ਵੀ ਗਲਤ ਉਪਦੇਸ਼ ਹੈ। ਕੋਈ ਬੱਦਲ ਨਹੀਂ ਸੀ ਵਰਿਆ ਛੱਜੂ ਜੀ ਜਿੱਥੋਂ ਤੁਸੀਂ ਸਾਰੇ ਡਿੱਗੇ, ਸਾਰਿਆਂ ਦੀ ਪੈਦਾਇਸ਼ ਹੀ ਮਾਂ ਦੀ ਕੁੱਖ ਤੋਂ ਹੈ, ਅਤੇ ਦਾਦੀ ਪੜਦਾਦੀ ਨਾਨੀ ਪੜਨਾਨੀ ਮਾਂ ਭੈਣ ਧੀ ਧਰਮ ਪਤਨੀ ਇਹ ਸਾਰਾ ਸਿਲਸਿਲਾ ਸੰਸਾਰ ਦਾ ਇਸਤਰੀ ਦੀ ਹੋਣ ਤੋਂ ਬਿਨਾਂ ਨਿਰਭਰ ਹੀ ਨਹੀਂ, ਇਹ ਖਤਮ ਹੋ ਜਾਏਗਾ। ਇਸ ਕਰਕੇ ਇਹ ਵੀ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਸ਼ੇ ਅਨੁਸਾਰ ਨਹੀਂ ਹੈ। ਫਿਰ ਕੰਨੀਆਂ ਵਲੇੜ ਕੇ ਚਲੇ ਗਏ ਅਤੇ ਰਸਤੇ 'ਚ ਕਾਨਾ ਮਰ ਗਿਆ ਸੀ, ਬਾਕੀ ਬਚ ਗਏ। ਇਸ ਪ੍ਰਕਾਰ ਕਹਿਣ ਤੋਂ ਮੁਰਾਦ ਹੈ ਕਿ ਕਈ ਵਾਰੀ ਗਿਆਨ ਕਥਨ ਹੁੰਦਾ ਸੁਣ ਕੇ ਲੋਕ ਇੰਝ ਕਹਿ ਵੀ ਦਿੰਦੇ ਨੇ ਵੀ ਵੇਖੋ ਜੀ ਵੇਦਾਂ 'ਚ ਵੀ ਸਾਰਾ ਕੁਝ ਸਹੀ ਲਿਖਿਆ ਹੋਇਆ, ਭਗਵਤ ਗੀਤਾ ਵਿੱਚ ਵੀ ਸਹੀ ਲਿਖਿਆ ਹੋਇਆ, ਗੀਤਾ 'ਚ ਗਿਆਨ ਬਹੁਤ ਸੋਹਣਾ ਲਿਖਿਆ ਹੋਇਆ। ਪਰ ਕ੍ਰਿਸ਼ਨ ਜੀ ਇਹ ਗੱਲ ਕਹਿੰਦੇ ਨੇ, ਜਦੋਂ ਸੰਸਾਰ 'ਤੇ ਬਿਪਤਾ ਆਉਂਦੀ ਉਦੋਂ ਮੈਂ ਅਵਤਾਰ ਧਾਰਨਾ ਹਾਂ, ਮੈਂ ਆਉਂਦਾ ਹਾਂ। ਸਤਿਗੁਰੂ ਮਹਾਰਾਜ ਦੀ ਬਾਣੀ 'ਚ ਗੁਰੂ ਨਾਨਕ ਸਾਹਿਬ ਦਾ ਕਿਤੇ ਐਸਾ ਵਚਨ ਨਹੀਂ ਆਏਗਾ, ਕਿਉਂਕਿ ਜੋ ਕੁਝ ਸਿੱਖਾਂ ਤੋਂ ਕਰਾਉਣਾ ਹੈ ਉਹ ਸਤਿਗੁਰੂ ਆਪ ਖੁਦ ਸਿੱਖਾਂ ਦੇ ਨਾਲ ਖਲੋ ਕੇ ਕਰ ਰਹੇ ਨੇ। ਨਾਨਕ ਨੀਚ ਭਿਖਿਆ ਦਰ ਜਾਚਾ, ਮੈਂ ਦੀਜਾ ਨਾਮ ਵਡਾਈ ਹੈ। ਹਜ਼ੂਰ ਤਾਂ ਕਹਿੰਦੇ ਮੈਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਂ, ਇਤਿਹਾਸਕ ਇਹੋ ਜਿਹੇ ਬਚਨ ਹਨ ਗੁਰੂ ਗ੍ਰੰਥ ਸਾਹਿਬ 'ਚ। ਉਹਨਾਂ ਦੇ ਉਸ ਉਹਨਾਂ ਬਚਨਾਂ ਦਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਦਾ ਬੜਾ ਦਿਨ ਰਾਤ ਦਾ ਅੰਤਰ ਹੈ। ਔਰ ਚਾਰ ਵੇਦ ਹਨ ਜਿਹੜੇ, ਪਹਿਲਾ ਬਚਨ ਹੂੰ ਬ੍ਰਹਮਸਮੀ, ਦੂਜਾ ਤਤ ਤੋਯੰ, ਤੀਜਾ ਤਤੰਗ ਮੱਸੀ ਅਤੇ ਚੌਥਾ ਪ੍ਰਗਿਆਨਮਾਨੰਦ। ਇਹ ਚਾਰ ਹੀ ਵਾਕ ਹੈ ਬ੍ਰਹਮਾ ਦੇ। ਦੁਨੀਆਂ ਵਿੱਚ ਕੋਈ ਐਸਾ ਗ੍ਰੰਥ ਨਹੀਂ, ਕੋਈ ਐਸੀ ਬਾਣੀ ਨਹੀਂ ਜਿਹੜੀ ਕਿਸੇ ਰਹਿਬਰ ਦੀ ਮੁੱਖ ਵਾਕ ਬਾਣੀ ਹੋਏ। ਨਾ ਕੁਰਾਨ ਸ਼ਰੀਫ ਹੈ, ਨਾ ਬਾਈਬਲ ਹੈ, ਨਾ ਤੁਰੇਤ, ਨਾ ਜੰਬੂਰ, ਨਾ ਅੰਜੀਲ, ਨਾ ਇਹ ਚਾਰੇ ਵੇਦ, ਨਾ ਪੁਰਾਣ, ਨਾ ਸ਼ਾਸਤਰ। ਇਹ ਤਾਂ ਕਿਸੇ ਵੀ ਮਤ ਦੇ ਅੱਗੇ ਅਨੁਯਾਈਆਂ ਨੇ, ਜਿਵੇਂ ਮੁਹੰਮਦ ਸਾਹਿਬ ਦੇ ਬਚਨ ਵੀ ਚੇਤੇ ਕਰ ਕਰਕੇ ਬਾਅਦ 'ਚ ਲਿਖੇ ਹਨ, ਔਰ ਉਹਨਾਂ 'ਚ ਕਈ ਤਰ੍ਹਾਂ ਦਾ ਰਲਾ ਪਿਆ, ਬਾਈਬਲ ਬਾਅਦ 'ਚ ਲਿਖੀ ਗਈ ਹੈ, ਕੋਈ ਵੀ ਗ੍ਰੰਥ ਮੌਕੇ 'ਤੇ ਨਹੀਂ ਲਿਖਿਆ ਗਿਆ। ਔਰ ਇੱਕੋ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਜਿਹੜੀ ਸਤਿਗੁਰਾਂ ਦੀ ਮੁੱਖ ਵਾਕ ਹੈ, ਸਤਿਗੁਰੂ ਨੇ ਆਪ ਲਿਖਵਾਈ ਹੈ। ਰਹੋ ਵਿਚਾਰ ਦੂਸਰੀ ਗੱਲ ਕਿ ਸਾਡੇ ਸਤਿਗੁਰਾਂ ਦੀ ਅਵਸਥਾ ਵਾਲਾ ਵਿਅਕਤੀ ਕੋਈ ਹੋਰ ਹੈ ਨਹੀਂ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਚਾਰ ਵੇਦਾਂ ਵਿੱਚ 100,00,000 ਸੁਰਤੀ ਹੈ, 100,00,000 ਸਲੋਕ ਜਿਹਨੂੰ ਕਿਹਾ ਲਿਆ ਜਾਏ, 80,000 ਸੁਰਤੀ ਕਰਮਕਾਂਡ ਦਾ ਕਥਨ ਕਰਦੀ ਹੈ। ਕਰਮਕਾਂਡ ਵੀ ਇਹੋ ਜਿਹੇ ਲਿਖੇ ਹੋਏ ਨੇ ਵੀ ਜੇ ਜਾਈਏ ਸਰੀਰਕ ਕਿਰਿਆ ਕਰਨ, ਮਲ ਤਿਆਗਣ, ਅਤੇ ਫਿਰ ਸੂਰ ਦੇ ਹੁੱਡਾਂ ਨਾਲ ਪੁੱਟੀ ਹੋਈ ਸਵਾ ਮਣ ਮਿੱਟੀ ਨਾਲ ਮਲ ਮਲ ਕੇ ਜਲ ਵਰਤ ਕੇ ਇਸ਼ਨਾਨ ਕਰੀਏ ਅਤੇ ਫਿਰ ਸੁੱਚੇ ਹੋਈਦਾ। ਇਸ ਪ੍ਰਕਾਰ ਇੱਕ ਬ੍ਰਾਹਮਣ ਇੰਝ ਇੱਕ ਜ਼ਿਮੀਂਦਾਰ ਨੂੰ ਵੇਖਿਆ, ਉਹਨੇ ਉਹ ਕਿਰਿਆ ਕਰਕੇ ਆਇਆ ਅਤੇ ਉਹਨੇ ਮਿੱਟੀ ਲੈ ਕੇ ਜਲ ਦੇ ਨਾਲ ਹੱਥ ਸਾਫ਼ ਕਰ ਲਏ ਅਤੇ ਲੱਗਾ ਖੂਹ ਚਲਾਉਣ। ਤਾਂ ਬ੍ਰਾਹਮਣ ਕਹਿਣ ਲੱਗਾ, ਤੂੰ ਤਾਂ ਖੂਹ ਭਿੱਟ ਦਿੱਤਾ, ਗੰਦਾ ਕਰਤਾ, ਮੈਂ ਇਸ਼ਨਾਨ ਕਰਨਾ ਸੀ। ਅਤੇ ਉਹ ਕਹਿਣ ਲੱਗਾ, ਸ਼ਾਹ ਪੰਡਿਤ ਜੀ ਮੈਂ ਸੋਚਿਆ ਕਿਵੇਂ ਹੋਵਾਂਗਾ। ਇਹ ਗੱਲ ਕਹੀ ਪੰਡਿਤ ਨੇ ਵੀ ਸਵਾ ਮਣ ਸੂਰ ਦੇ ਉੱਡਾਂ ਨਾਲ ਪੁੱਟੀ ਮਿੱਟੀ ਨਾਲ ਮਲ ਮਲ ਕੇ ਨਹਾਏ ਤਾਂ ਸੋਚਿਆ ਹੋਈਦਾ। ਉਹਨੇ ਇਸ਼ਨਾਨ ਕਰ ਲਿਆ ਇਸੇ ਤਰ੍ਹਾਂ ਹੀ ਮਿੱਟੀ ਨਾਲ, ਅਤੇ ਫਿਰ ਉਹਨੇ ਬ੍ਰਾਹਮਣ ਦੇ ਉੱਤੇ ਥੁੱਕ ਦਿੱਤਾ। ਅਤੇ ਬ੍ਰਾਹਮਣ ਫਿਰ ਗਾਲਾਂ ਕੱਢਣ ਲੱਗ ਪਿਆ, ਮੰਦਾ ਬੋਲਣ ਲੱਗਾ, ਕਹਿਣ ਲੱਗਾ ਕੀ ਗੱਲ ਹੋਈ ਪੰਡਿਤ ਜੀ, ਹੁਣ ਤਾਂ ਮੈਂ ਸੁੱਚਾ ਹੋ ਗਿਆ ਸੀ। ਅਤੇ ਫਿਰ ਪੰਡਿਤ ਨੂੰ ਗੱਲ ਕੋਈ ਨਾ ਆਏ। ਇਸ ਤਰ੍ਹਾਂ ਦੇ ਕਰਮ ਕਾਂਡ ਜੇ ਉਹਨਾਂ ਨੂੰ ਪੜ੍ਹ ਕੇ ਉਹ ਕਰਮ ਕਮਾਉਣ ਲੱਗ ਪਈਏ ਤਾਂ ਸਾਰਾ ਜੀਵਨ ਉਹਨਾਂ ਕਰਮਾਂ 'ਚ ਹੀ ਉਲਝ ਕੇ ਰਹਿ ਜਾਏਗਾ। ਕੋਈ ਭਗਤੀ ਜਾਂ ਆਪਣਾ ਸੰਸਾਰਿਕ ਕਾਰ ਵਿਹਾਰ ਵੀ ਮਨੁੱਖ ਨਹੀਂ ਕਰ ਸਕਦਾ, ਇਹੋ ਜਿਹੇ ਕਰਮ ਕਾਂਡ ਲਿਖੇ ਹੋਏ ਨੇ। ਔਰ 16,000 ਸੁਰਤੀਆਂ 'ਚ ਅਨੇਕ ਪ੍ਰਕਾਰ ਦੀ ਪੂਜਾ ਦਾ ਕਥਨ ਹੈ। 4,000 ਜੋ ਸੁਰਤੀਆਂ ਹਨ ਉਹਨਾਂ 'ਚ ਗਿਆਨ ਤਾਂ ਹੈ ਪਰ ਖੁਸ਼ਕ ਗਿਆਨ, ਭਗਤੀ ਸਮਿਲਿਤ ਗਿਆਨ ਨਹੀਂ। ਵਾਹਿਗੁਰੂ ਦੇ ਨਾਮ ਜਪਣ ਦੀ, ਸਿਮਰਨ ਦੀ, ਪ੍ਰੇਮ ਦੀ, ਹੰਕਾਰ ਤਿਆਗਣ ਦੀ ਪ੍ਰੇਰਨਾ ਨਹੀਂ ਉਹਨਾਂ ਦੇ ਵਿੱਚ। ਕਰਮ ਲਿਖਿਆ ਹੋਇਆ ਵੀ ਆਹ ਕਰੋਗੇ ਤਾਂ ਆਹ ਫਲ, ਆਹ ਕਰੋਗੇ ਆਹ ਫਲ। ਆਹ ਕਰਮ ਪਾਪ ਹੈ, ਆਹ ਕਰਮ ਪੁੰਨ ਹੈ। ਗੁਰੂ ਅਮਰਦਾਸ ਮਹਾਰਾਜ ਦੇ ਆਨੰਦ ਸਾਹਿਬ ਵਿੱਚ ਬਚਨ ਨੇ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਤੱਤ ਦੀ ਸਾਰ ਨੂੰ, ਖਬਰ ਨੂੰ ਨਹੀਂ ਜਾਣਿਆ ਵੇਦਾਂ ਨੇ। ਤੱਤੈ ਸਾਰ ਨਾ ਜਾਣੀ ਗੁਰੂ ਵਜੋਂ, ਤੱਤੈ ਸਾਰ ਨਾ ਜਾਣੀ ਤੀਹੀ ਗੁਣੀ ਸੰਸਾਰ ਪਰਮਸੁੱਤਾ। ਇਹ ਜਿੰਨੇ ਕਰਮ ਕਾਂਡ ਹਨ ਤਿੰਨਾਂ ਗੁਣਾਂ ਤੋਂ ਬਾਹਰ ਨਹੀਂ ਲਿਜਾਂਦੇ ਵਿਅਕਤੀ ਨੂੰ। ਤਿੰਨ ਗੁਣ ਹਨ ਮਾਇਆ ਦੇ, ਇੱਕ ਤਮੋ ਗੁਣ ਹੈ। ਤਮੋ ਗੁਣ ਦਾ ਮਤਲਬ ਹੈ ਪਾਪ ਹੀ ਕਰਨੇ, ਮਾੜੇ ਕਰਮ ਹੀ ਕਰਨੇ। ਤਮੋ ਗੁਣ ਨੂੰ ਤਾਂ ਵਿਦਵਾਨਾਂ ਨੇ ਕਾਲਾ ਨਾਂ ਦਿੱਤਾ ਵੀ ਇਹ ਕਾਲਾ ਰੰਗ ਹੈ ਇਹਦਾ, ਤਮੋ ਗੁਣ ਦਾ। ਅਤੇ ਮਨੁੱਖ ਦੇ ਅੰਦਰ ਐਸੀਆਂ ਬਿਰਤੀਆਂ ਹੁੰਦੀਆਂ ਨੇ ਕਿ ਉਹਨਾਂ ਦੁਆਰਾ ਉਹ ਮਾੜੇ ਕਰਮ ਕਰਦਾ। ਰਜੋ ਗੁਣ ਲਾਲ ਮੰਨਿਆ ਗਿਆ ਵੀ ਕਰਮ ਤਾਂ ਨਹੀਂ ਬੁਰੇ ਕਰਦਾ ਪਰ ਸੁਭਾਅ ਦੁਨਿਆਵੀ ਰਾਜਸੀ ਸੁਭਾਅ, ਦੁਨਿਆਵੀ ਸੁੱਖਾਂ ਦੀ ਚਾਹਨਾ। ਸਤੋ ਗੁਣੀ ਵਿਅਕਤੀ ਹੁੰਦਾ, ਦਾਨ ਪੁੰਨ ਚੰਗੇ ਕਰਮ ਕਰਦਾ, ਇੱਕ ਤਾਂ ਦੁਨੀਆ ਦੀ ਵਾਹ 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 ਸਿਫਤ ਵਡਿਆਈ ਦੀ ਭੁੱਖ ਅਤੇ ਵੱਧ ਤੋਂ ਵੱਧ ਪ੍ਰਲੋਕ ਦੇ ਸੁੱਖ ਦੀ ਇੱਛਾ। ਕਿਹੜਾ ਪੁੰਨ ਕਿਹੜੇ ਵੇਲੇ ਕਰੀਏ, ਕੀ ਫਲ ਮਿਲੇਗਾ, ਫਲ ਦੇ ਵਿੱਚ ਸੁਰਤ ਰਹਿਣੀ, ਸਰੀਰਕ ਸੁੱਖਾਂ 'ਚ ਇੱਛਾ ਰਹਿਣੀ, ਪ੍ਰਲੋਕ ਦੇ ਸੁੱਖਾਂ ਦੀ ਇੱਛਾ ਰਹਿਣੀ। ਜੋ ਤਿੰਨਾਂ ਗੁਣਾਂ ਤੋਂ ਉੱਪਰ ਉਹਨੂੰ ਚੌਥਾ ਪਦ ਕਿਹਾ ਜਾਂਦਾ ਉਹ ਸਿਮਰਨ ਦੁਆਰਾ ਹੀ ਪ੍ਰਾਪਤ ਹੁੰਦਾ। ਮਨ ਦੀਆਂ ਖੁਆਇਸ਼ਾਂ, ਮੈਲਾਂ, ਵਿਕਾਰ, ਵੈਰ ਵਿਰੋਧ, ਚੁਗਲੀ, ਨਿੰਦਿਆ ਸਭ ਕੁਝ ਮਿਟ ਜਾਂਦਾ। ਅਤੇ ਫਿਰ ਜਿੰਨਾ ਚਿਰ ਸਰੀਰ ਹੈ ਉਹ ਸੁਧੇ ਸਿੱਧੀ ਉਹ ਸਰੀਰ ਦੁਆਰਾ ਚੰਗੇ ਕਰਮ ਹੀ ਹੁੰਦੇ ਨੇ, ਪਰ ਉਹ ਇੱਛਾ ਨਹੀਂ ਰੱਖ ਕੇ ਕਰਦਾ। ਕਰਦਾ ਹੋਇਆ ਵੀ ਅਕਰਹਿ ਹੈ, ਕਿਰਿਆ ਕਰਦਾ ਹੋਇਆ ਵੀ ਕਿਰਿਆ ਤੋਂ ਰਹਿਤ ਹੈ, ਕਿਉਂਕਿ ਉਹਦੀ ਨਾ ਉਹਦੇ ਵਿੱਚ ਹੋਮੈ ਕਰਮ ਦੇ ਅੰਦਰ ਅਤੇ ਨਾ ਕੋਈ ਉਹਦੇ ਫਲ ਦੀ ਇੱਛਾ ਹੁੰਦੀ। ਇਸ ਤਰ੍ਹਾਂ ਦੇ ਤਾਂ ਹੀ ਕਿਹਾ ਜਾਂਦਾ ਜਨਮ ਮਰਨ ਦੂਹੂ ਮੈਂ ਨਾ ਹੀ ਜਨ ਪਰਉਪਕਾਰੀ ਆਏ, ਉਹ ਹਨ ਸੰਤ ਲੋਕ। ਇਸ ਪ੍ਰਕਾਰ ਤੀਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ ਅਤੇ ਗੁਰ ਕਿਰਪਾ ਅਤੇ ਸੇਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤੱਤ ਪਾਏ, ਜਿਸਨੂੰ ਅਨਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਵੇਦਾਂ ਵਿੱਚ ਸਿਮਰਨ ਨਾਂ ਦੀ ਗੱਲ ਨਹੀਂ ਹੈ, ਬਹੁਤ ਘੱਟ ਕਿਤੇ ਨਾਂ ਮਾਤਰ ਰੱਬ ਦਾ ਨਾਮ ਲਿਖਿਆ। ਅਤੇ ਸਤਿਗੁਰੂ ਦੀ ਬਾਣੀ ਵਿੱਚ ਵਾਰ ਵਾਰ ਪ੍ਰੇਰਨਾ ਹੀ ਵਾਹਿਗੁਰੂ ਦੇ ਸਿਮਰਨ ਦੀ ਹੈ, ਸ਼ਰਨ ਦੀ ਹੈ, ਹੰਕਾਰ ਤਿਆਗਣ ਦੀ ਹੈ, ਦੂਜਿਆਂ ਦੀ ਨਿੰਦਿਆ ਕਰਨੀ ਛੱਡਣ ਦੀ ਹੈ ਇਤਿਆਦਿ। ਸਤਿਗੁਰੂ ਅਮਰਦਾਸ ਮਹਾਰਾਜ ਦੇ ਕੋਲ ਪੰਡਿਤ ਆਏ ਸੀ ਇਕੱਠੇ ਹੋ ਕੇ, ਅਤੇ ਉਹਨਾਂ ਇਹ ਪ੍ਰਸ਼ਨ ਕੀਤਾ ਸੀ ਭਈ ਗੁਰੂ ਨਾਨਕ ਸਾਹਿਬ ਨੇ ਨਵੀਂ ਬਾਣੀ ਕਿਉਂ ਉਚਾਰਨ ਕੀਤੀ, ਨਵੀਂ ਬਾਣੀ ਕਿਉਂ ਰਚੀ, ਲੋੜ ਹੀ ਨਹੀਂ ਸੀ। 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਇੰਨੇ ਵੱਡੇ ਗ੍ਰੰਥ ਗਿਆਨ ਨਾਲ ਭਰੇ ਹੋਏ ਨੇ, ਤਾਂ ਕੀ ਲੋੜ ਸੀ। ਤਾਂ ਸਤਿਗੁਰੂ ਅਮਰਦਾਸ ਨੇ ਇਸ ਪ੍ਰਸ਼ਨ ਦਾ ਜਵਾਬ ਇੰਝ ਦਿੱਤਾ ਸੀ, ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ। ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ, ਬਿਨਾਂ ਪਗਾਂ ਬਿਨ ਪਗਾਂ ਵਰਸਤ ਫਿਰਾ ਹੀ। ਹਜ਼ੂਰ ਕਹਿੰਦੇ ਤੁਹਾਡਾ ਪ੍ਰਸ਼ਨ ਇੰਝ ਹੈ, ਕੋਈ ਵਿਅਕਤੀ ਇਹ ਗੱਲ ਕਹੇ ਮੀਂਹ ਵਰਦਾ ਵੇਖ ਕੇ ਵੀ ਇਹ ਮੀਂਹ ਰੱਬ ਕਿਉਂ ਪਾ ਰਿਹਾ, ਧਰਤੀ ਵਿੱਚ ਪਾਣੀ ਹੈ ਨਹੀਂ, ਧਰਤੀ 'ਚ ਪਾਣੀ ਥੱਲੇ ਪਹਿਲਾਂ ਹੀ ਭਰਿਆ ਹੋਇਆ। ਇਸ ਪ੍ਰਸ਼ਨ ਦਾ ਜਵਾਬ ਇਹ ਹੈ ਕਿ ਧਰਤੀ ਵਿਚਲਾ ਪਾਣੀ ਬੜੇ ਯਤਨ ਨਾਲ, ਬੜੀ ਤਰੱਦਦ ਨਾਲ, ਬੜੀ ਮਿਹਨਤ ਨਾਲ ਕੱਢਿਆ ਜਾਂਦਾ। ਖੂਹ ਲਵਾ ਲਵਾ ਕੇ, ਨਲਕੇ, ਟਿਊਬਵੈੱਲ ਇਤਿਆਦਿ ਸਾਨੂੰ ਪਤਾ, ਅਤੇ ਜਿੰਨੇ ਮਰਜ਼ੀ ਖੂਹ ਲਵਾ ਲਈਏ ਕਿ ਮੀਂਹ ਵਰਗਾ ਪਾਣੀ ਪ੍ਰਾਪਤ ਉਹਨਾਂ ਹੋ ਸਕਦਾ। ਜਦੋਂ ਮੀਂਹ ਵਰਸਦਾ ਹੈ ਟਿੱਬਿਆਂ ਦੇ ਉੱਪਰ ਵੀ, ਜੰਗਲਾਂ ਵਿੱਚ ਵੀ, ਸਾਰੇ ਬਿਰਸ਼ ਬੂਟਿਆਂ ਦੇ ਉੱਪਰੋਂ ਬੋਦੀਆਂ ਤੋਂ ਪੈਂਦਾ ਸਿਖਾ 'ਤੇ ਪਾਣੀ, ਅਤੇ ਸਾਰਾ ਗਰਦਾ ਝਾੜ ਦਿੰਦਾ, ਹਰ ਥਾਂ 'ਤੇ ਪਾਣੀ ਪਹੁੰਚਦਾ, ਧਰਤੀ ਸਰ ਸਬਜ਼ ਹੋ ਜਾਂਦੀ ਆ। ਇੰਦਰ ਵਰਖਾ ਸਮਾਨ ਪੁੱਜਸ ਨਾ ਕੂਪ ਜਲ, ਭਾਈ ਗੁਰਦਾਸ ਦਾ ਕਥਨ। ਖੂਹਾਂ ਦਾ ਪਾਣੀ ਬੱਦਲ ਦੇ ਪਾਣੀ ਵਰਗਾ ਨਹੀਂ ਹੋ ਸਕਦਾ, ਉਨੀ ਤਾਦਾਦ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ। ਇਹ ਤਾਂ ਬੇਵਕੂਫੀ ਹੈ ਇਹ ਗੱਲ ਕਹਿਣੀ। ਤਾਂ ਹਜ਼ੂਰ ਕਹਿੰਦੇ ਇਸ ਤਰ੍ਹਾਂ ਹੀ, ਪੰਡਤੋ ਤੁਸੀਂ ਸੰਸਕ੍ਰਿਤ ਭਾਸ਼ਾ ਨੂੰ ਦੇਵ ਭਾਸ਼ਾ ਮੰਨ ਕੇ ਅਤੇ ਉਹਦੇ 'ਚ ਲਿਖਿਆ ਹੋਇਆ ਪੁਰਾਣੇ ਸਮੇਂ ਦਾ ਗਿਆਨ ਉਹ ਲੋਕਾਂ ਤੱਕ ਨਹੀਂ ਪਹੁੰਚਾ ਰਹੇ ਅਤੇ ਫਿਰ ਉਹ ਮੁਕੰਮਲ ਵੀ ਨਹੀਂ ਹੈ, ਉਹਦੇ 'ਚ ਅਧੂਰਾਪਣ ਹੈ। ਸੋ ਇਸ ਵਾਸਤੇ ਬਾਣੀ ਰਚਣ ਦੀ ਲੋੜ ਪਈ। ਆਮ ਜਨ ਸਧਾਰਨ ਬੋਲਚਾਲ ਦੀ, ਲੋਕਾਂ ਦੀ ਬੋਲੀ ਵਿੱਚ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ। ਔਰ ਦੂਸਰੀ ਗੱਲ ਹੋਰ, ਹਜ਼ੂਰ ਦੀ ਬਾਣੀ ਦਾ ਬਚਨ ਹੈ, ਬੇਦ ਕਤੇਬ ਇਫਤਰਾ ਭਾਈ ਦਿਲ ਕੀ ਦਿਲ ਕਾ ਫਿਕਰ ਨਾ ਜਾਏ। ਇਹਦੇ ਇਫਤਰਾ ਸ਼ਬਦ ਦੇ ਅਰਥ ਤਿੰਨ ਨੇ। ਇਫਤਰਾ ਦਾ ਇੱਕ ਤਾਂ ਅਰਥ ਹੈ ਮਿਰਰ, ਜਿਹੜਾ ਸ਼ੀਸ਼ਾ ਹੁੰਦਾ, ਸ਼ੀਸ਼ੇ ਦੇ ਮੂਹਰੇ ਖਲੋ ਜਾਈਏ, ਉਹ ਸਾਡੇ ਚਿਹਰੇ ਬਾਰੇ ਦੱਸ ਦਿੰਦਾ ਵੀ ਇੱਥੇ ਥਿੰਮ, ਦਾਗ, ਸ਼ਹੀਆਂ ਜਾਂ ਕਿਤੇ ਮਿੱਟੀ ਲੱਗੀ, ਕਾਲਖ ਲੱਗੀ, ਅਤੇ ਇੰਝ ਦਾ ਜਿਹੋ ਜਿਹਾ ਹੈ ਚਿਹਰਾ, ਉਹੋ ਜਿਹਾ ਦੱਸ ਦੇਗਾ ਸ਼ੀਸ਼ਾ। ਪਰ ਸ਼ੀਸ਼ੇ ਦੀ ਇਹ ਤਾਕਤ ਨਹੀਂ ਕਿ ਸਾਡੇ ਚਿਹਰੇ ਦੇ ਦਾਗ, ਥਿੰਮ, ਸ਼ਹੀਆਂ, ਕਾਲਖ, ਮਿੱਟੀ ਦੂਰ ਕਰ ਦੇ, ਚਿਹਰਾ ਸਾਫ਼ ਕਰ ਦੇ। ਇਹ ਸ਼ੀਸ਼ੇ ਵਿੱਚ ਕੋਈ ਸਮਰੱਥਾ ਨਹੀਂ ਹੈ, ਸਿਰਫ ਦੱਸ ਸਕਦਾ। ਜਿਵੇਂ ਉਹ ਜੋਤਿਸ਼ ਵਿੱਦਿਆ ਦੇ ਨਾਮ ਥੱਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ, ਜੋਤਿਸ਼ ਵਿੱਦਿਆ ਕੋਈ ਜਾਣਦਾ ਅਤੇ ਦੱਸ ਸਕਦਾ ਵੀ ਇੰਝ ਵਾਪਰਨ ਵਾਲਾ ਤੇਰੇ ਨਾਲ, ਨਾ ਉਹਨੂੰ ਰੋਕ ਸਕਦਾ, ਨਾ ਤਬਦੀਲ ਕਰ ਸਕਦਾ, ਕੁਛ ਨਹੀਂ ਕਰ ਸਕਦਾ, ਕੋਈ ਉਪਾਅ ਵੀ ਨਹੀਂ ਉਹਨਾਂ ਕੋਲ। ਪਰ ਪਰਮਾਤਮਾ ਦਾ ਨਾਮ ਗੁਰ ਕਾ ਸ਼ਬਦ ਕਾਟਾ ਕੋਟ ਕਰਮ, ਪਰਮਾਤਮਾ ਦਾ ਸ਼ਬਦ, ਗੁਰੂ ਕਾ ਸ਼ਬਦ ਨਾਮ ਕਰੋੜਾਂ ਕਰਮਾਂ ਨੂੰ ਕੱਟ ਦਿੰਦਾ। ਕਿਉਂਕਿ ਮਨ ਦੀ ਮੈਲ ਉੱਤਰ ਜਾਏ, ਮਨੁੱਖ ਦੇ ਅੰਦਰ ਗਿਆਨ ਹੋ ਜਾਏ, ਪਿਛਲੇ ਕਰਮਾਂ ਦਾ ਪਛਤਾਵਾ ਜਨਮ ਲੈਂਦਾ, ਅੱਗੇ ਵਾਸਤੇ ਬੁਰੇ ਕਰਮ ਹੁੰਦੇ ਨਹੀਂ, ਅਤੇ ਹੋ ਸਕਦਾ ਪਰਮਾਤਮਾ ਕਰੋੜਾਂ ਖਤੇ ਗੁਨਾਹ ਇੱਕ ਖਿਨ ਵਿੱਚ ਹੀ ਬਖਸ਼ ਲਏ। ਬਚਨ ਹੈ ਕੋਟ ਖਤੇ ਖਿਨ ਬਖਸ਼ਣ ਹਾਰਾ, ਇਹ ਵੀ ਬਚਨ ਹੈ, ਲੇਖਾ ਕਤੈ ਨ ਛੂਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲਿਆ ਨਾਨਕ ਪਾਰ ਉਤਾਰ। ਸਤਿਗੁਰੂ ਨੇ ਰਾਹ ਦਰਸਾਇਆ। ਆਪਣੇ ਆਪ ਨੂੰ ਚੰਗੇ ਕਰਮਾਂ ਵਾਲਾ ਸ਼ੁਭ ਕਰਮੀ ਨਾ ਸਮਝ ਲਈ। ਜੇ ਹੁਣ ਸ਼ੁਭ ਕਰਮ ਕਰ ਵੀ ਰਿਹਾ ਤਾਂ ਪਿੱਛੇ ਮਾੜੇ ਕੀਤੇ ਹੋਣਗੇ, ਹੁਣ ਵਾਲੇ ਕਰਮਾਂ ਦਾ ਵੀ ਮਾਣ ਚੱਕ ਲਿਆ ਅਤੇ ਪਿਛਲਿਆਂ ਦਾ ਖਿਆਲ ਨਹੀਂ ਕੀਤਾ, ਉਦੋਂ ਵੀ ਬੁਰੇ ਕੀਤੇ ਹੋਏ ਨੇ। ਇਸ ਕਰਕੇ ਕਰਤਾਰ ਦੀ ਸ਼ਰਨ ਲੈਣੀ ਹੀ ਠੀਕ ਆ, ਕਹੋ ਮੈਂ ਕੁਛ ਨਹੀਂ ਚੰਗਾ ਕੀਤਾ, ਤੂੰ ਮੈਨੂੰ ਬਖਸ਼ ਲੈ, ਇਹ ਮਾਰਗ ਹੈ। ਅਤੇ ਹੋਰਨਾਂ ਪਾਸੇ ਇਹ ਗੱਲ ਹੈ ਨਹੀਂ, ਤਪੱਸਿਆ ਕੀਤੀ ਉਹਦਾ ਹੰਕਾਰ, ਵੇਦ ਪੜ੍ਹੇ ਅਤੇ ਵਿੱਦਿਆ ਦਾ ਹੰਕਾਰ ਇਤਿਆਦਿਕ, ਸਾਡੇ ਅੰਦਰੋਂ ਵੀ ਹੰਕਾਰ ਮਰਿਆ ਹੋਇਆ ਨਹੀਂ। ਮੈਂ ਕਹਾਂ ਵੀ ਅਸੀਂ ਬਾਣੀ ਪੜ੍ਹਨ ਲੱਗ ਪਏ ਅਤੇ ਹੰਕਾਰ ਮਰ ਗਿਆ ਸੀ, ਅਤੇ ਬਾਣੀ ਪੜ੍ਹਨ ਦਾ ਵੀ ਮਾਣ ਕਰ ਲੈਂਦੇ ਹਾਂ, ਕਥਾ ਦਾ ਮਾਣ ਕਰ ਲੈਂਦਾ ਕਥਾ ਵਾਲਾ, ਔਰ ਕੀਰਤਨ ਵਾਲਾ ਕੀਰਤਨ ਦਾ ਮਾਣ ਕਰ ਲੈਂਦਾ ਵੀ ਮੈਂ ਕੀਰਤਨ ਬੜਾ ਸੋਹਣਾ ਕਰਦਾ, ਹਾਲਾਂਕਿ ਤਾਤ ਪਰਜ ਤਾਂ ਹੈ ਬੇਨਤੀਆਂ, ਆਪਣੇ ਉਗਣ ਬਿਆਨ ਕਰਨੇ, ਬੇਨਤੀਆਂ ਕਰਨੀਆਂ, ਮਹਾਰਾਜ ਬਖਸ਼ ਲਓ ਕੀਰਤਨ ਅਤੇ ਜਸ ਹੈ ਪਰਮਾਤਮਾ ਦਾ। ਪਰ ਇਹਨੂੰ ਗੁਣ ਕਲਾ ਜਾਂ ਵਿੱਦਿਆ ਸਮਝ ਕੇ ਇਹਦਾ ਵੀ ਹੰਕਾਰ ਮਨੁੱਖ ਕਰ ਲੈਂਦਾ ਵੀ ਮੇਰੇ ਕੋਲ ਦੂਜਿਆਂ ਨਾਲੋਂ ਭਿੰਨ ਵਿੱਦਿਆ ਹੈ, ਮੇਰੇ ਕੋਲ ਗੁਣ ਹੈ, ਮੇਰੇ ਕੋਲ ਕਲਾ ਹੈ, ਪਰ ਇਹ ਕਲਾ ਗੁਣ ਵਿੱਦਿਆ ਨਹੀਂ। ਇਹ ਰਸਤਾ ਸਿਮਰਨ ਦਾ, ਕਰਤਾਰ ਦੀ ਕੀਰਤੀ ਦਾ ਰਸਤਾ ਹੈ। ਰਹੋ ਵਿਚਾਰ, ਇਹ ਗੱਲ ਵੱਖਰੀ ਹੈ, ਪਰ ਸਤਿਗੁਰੂ ਦੀ ਬਾਣੀ ਦੇ ਤਾਤਪਰਜ ਨੂੰ ਸਮਝੇ, ਚਿੱਤ ਜੁੜੇ ਗੁਰੂ ਕੀ ਬਾਣੀ ਨਾਲ, ਅਤੇ ਫਿਰ ਮਨੁੱਖ ਹੰਕਾਰ ਤਿਆਗੇਗਾ, ਫਿਰ ਹੰਕਾਰ ਨਹੀਂ ਧਾਰਨ ਕਰੇਗਾ ਬਲਕਿ ਪਹਿਲਾਂ ਵਾਲਾ ਵੀ ਛੱਡੇਗਾ। ਰਹੋ ਵਿਚਾਰ, ਇਉਂ ਸਤਿਗੁਰੂ ਦੇ ਉਪਦੇਸ਼ ਵਿੱਚ ਕੋਈ ਕਸਰ ਨਹੀਂ ਹੈ, ਅਤੇ ਬਾਕੀਆਂ ਵੇਦਾਂ ਸ਼ਾਸਤਰਾਂ ਦੇ ਵਿੱਚ ਕਸਰਾਂ ਹਨ, ਔਰ ਉਹ ਮਿਲਿਆ ਹੋਇਆ ਸਮਿਲਿਤ ਗਿਆਨ ਹੈ ਅਧੂਰੇਪਣ ਦੇ ਨਾਲ। ਕਿਉਂਕਿ ਵੇਦ ਕਤੇਬ ਇਫਤਰਾ ਪਾਈ, ਇੱਕ ਅਰਥ ਕੀਤਾ ਸ਼ੀਸ਼ਾ, ਦੂਸਰਾ ਇਫਤਰਾ ਦਾ ਅਰਥ ਹੈ ਜੰਗਲ, ਜਿਵੇਂ ਜੰਗਲ ਵਿੱਚ ਕੋਈ ਰਾਹੀ ਭਰਮ ਜਾਏ, ਰਾਹ ਨਾ ਦਿਸੇ, ਭਟਕ ਜਾਏ, ਅਤੇ ਉੱਥੇ ਘੁੰਮੀ ਜਾਂਦਾ ਜੰਗਲ ਵਿੱਚ ਹੀ, ਇਸ ਤਰ੍ਹਾਂ ਦੀ ਗੱਲ ਵੀ ਹੈ। ਇਹ ਕੇਵਲ ਅਰਥ ਇੰਝ ਨਹੀਂ ਕੀਤਾ ਗਿਆ। ਇੱਕ ਸਵਾਮੀ ਰਾਮ ਤੀਰਥ ਸਨਾਤਨ ਮਤ ਦਾ ਬੜਾ ਵੱਡਾ ਵਿਦਵਾਨ, ਹਿੰਦੂਆਂ ਦੇ ਘਰ ਦਾ ਜਨਮ, ਬ੍ਰਾਹਮਣਾਂ ਦੇ ਘਰ ਦਾ, ਕਾਂਸ਼ੀ ਬਿਠਾਇਆ ਉਹਦੇ ਮਾਂ ਪਿਓ ਨੇ ਵੀ ਇਹਦਾ ਬੱਚੇ ਦਾ ਵਿਆਹ ਵੀ ਨਹੀਂ ਅਸੀਂ ਕਰਨਾ, ਇਹਨੂੰ ਵਿੱਦਿਆ ਪੜ੍ਹਾਓ, ਬ੍ਰਹਮ ਵਿੱਦਿਆ, ਇਹ ਅੱਗੇ ਧਰਮ ਪ੍ਰਚਾਰੇ। ਤਾਂ ਉਸਨੇ ਵਿੱਦਿਆ ਪੜ੍ਹੀ, ਫਿਰ ਉਹ ਬਣਿਆ ਸੰਨਿਆਸੀ, ਸੰਨਿਆਸੀ ਬ੍ਰਾਹਮਣਾਂ ਦੇ ਵੀ ਗੁਰੂ ਮੰਨੇ ਗਏ ਨੇ, ਔਰ ਉਹ ਦੰਡੀ ਸੰਨਿਆਸੀ ਇੱਕ ਭੇਖ ਹੈ, ਜਿਹੜੇ 10 ਭੇਖ ਹਨ ਸੰਨਿਆਸੀਆਂ ਦੇ, ਉਹਨਾਂ 'ਚੋਂ ਇੱਕ ਮਤ ਦਾ ਨਾਮ ਹੈ ਦੰਡੀ ਸੰਨਿਆਸੀ, ਉਹਦਾ ਆਸ਼ਰਮ ਵੀ ਬਣਿਆ ਕਾਸ਼ਰਮ ਕਾਂਸ਼ੀ ਸ਼ਹਿਰ 'ਚ, ਔਰ ਉਹਨੂੰ ਸ਼ਾਂਤੀ ਨਹੀਂ ਆਈ ਅਤੇ ਫਿਰ ਉਹ ਭਰਮਦਾ ਭਟਕਦਾ ਤੁਰਿਆ ਫਿਰਦਾ ਪੰਜਾਬ 'ਚ ਆਇਆ ਅਤੇ ਅੰਮ੍ਰਿਤਸਰ ਸਾਹਿਬ ਆਇਆ, ਇੱਥੇ ਗੁਰੂ ਕੀ ਬਾਣੀ ਦੁਆਰਾ ਉਹਨੂੰ ਠੰਡ ਪਈ, ਸ਼ਾਂਤੀ ਪ੍ਰਾਪਤ ਹੋਈ, ਫਿਰ ਉਹ ਇੱਥੇ ਅੰਮ੍ਰਿਤਸਰ ਸਾਹਿਬ ਹੀ ਰਿਹਾ। ਰੋਜ਼ ਹੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਸਵੇਰ ਤੋਂ ਰਾਤ ਤੱਕ ਬੈਠਾ ਰਹਿੰਦਾ ਸੀ, ਕੀਰਤਨ ਸੁਣਦਾ ਸੀ, ਅਤੇ ਉਹਨੇ ਉਹ ਕਿਤਾਬਾਂ ਲਿਖੀਆਂ ਦੋ, ਸਰਵੋਤਮ ਗ੍ਰੰਥ ਆਦਿ ਗੁਰੂ ਗ੍ਰੰਥ ਸਾਹਿਬ ਅਤੇ ਸਰਵੋਤਮ ਪੰਥ ਖਾਲਸਾ ਪੰਥ, ਉਹਦੇ 'ਚ ਉਹਨੇ ਲਿਖਿਆ ਬਚਨ। ਵੀ ਸਨਾਤਨ ਮਤ ਦੇ ਹਿੰਦੂ ਮਤ ਦੇ ਵਿਦਵਾਨ ਜਾਂ ਆਪਣੇ ਗ੍ਰੰਥਾਂ ਨੂੰ ਸੁਧਾਰ ਲੈਣ ਅਤੇ ਸ਼ਾਇਦ ਉੱਥੋਂ ਕੁਝ ਮਿਲ ਜੇ, ਪੱਲੇ ਪੈ ਜੇ। ਜੇ ਨਹੀਂ ਸੁਧਾਰਨਗੇ ਤਾਂ ਉਹ ਜੰਗਲ ਵਾਂਗ ਹੀ, ਜਿਵੇਂ ਜੰਗਲ 'ਚ ਕੋਈ ਭਟਕ ਜਾਏ ਅਤੇ ਰਾਹ ਹੀ ਨਾ ਲੱਭੇ, ਜਿਵੇਂ ਮੈਨੂੰ ਸਾਰੀ ਉਮਰ ਨਹੀਂ ਰਾਹ ਲੱਭਾ। ਮੈਂ ਭਟਕਦਾ ਰਿਹਾ, ਮੇਰੇ ਅੰਦਰ ਪਰਮਾਰਥ ਦੀ ਉਪਗਮਤਾ ਸੀ, ਉਤਕੰਠਾ ਸੀ, ਅਤੇ ਮੈਂ ਕੁਦਰਤੀ ਪਰਮਾਤਮਾ ਦੀ ਖੇਡ ਵਾਪਰੀ ਵੀ ਮੈਂ ਉਹ ਆਸ਼ਰਮ ਛੱਡ ਕੇ ਅਤੇ ਭਰਮਣ ਕਰਨ ਲੱਗ ਪਿਆ, ਅਤੇ ਇੱਥੇ ਮੇਰੇ ਭਾਗ ਚੰਗੇ ਮੈਂ ਦਰਬਾਰ ਸਾਹਿਬ ਆ ਗਿਆ, ਅਤੇ ਜਿਹੜੀ ਚੀਜ਼ ਸਾਰੀ ਉਮਰ ਮੈਨੂੰ ਨਹੀਂ ਲੱਭੀ ਉਹ ਇੱਥੋਂ ਪ੍ਰਾਪਤ ਹੋਈ। ਇਹ ਗੁਰੂ ਕੀ ਬਾਣੀ ਅੰਮ੍ਰਿਤ ਦਾ ਕੁੰਡ ਹੈ, ਬਹੁਤ ਸਿਫਤ ਵਡਿਆਈ ਲਿਖੀ ਆ ਉਹਨੇ ਤੁਹਾਡੇ ਗੁਰੂ ਦੀ ਬਾਣੀ ਦੀ, ਅਤੇ ਕਿਹਾ ਪੰਥ ਵੀ ਇਹੋ ਹੀ ਦੁਨੀਆ ਦੇ ਸਭ ਤੋਂ ਵਧੀਆ। ਇਹ ਉਹਨੇ ਲਿਖਿਆ ਬਚਨ, ਦੋ ਕਿਤਾਬਾਂ ਉਹਦੀਆਂ ਲਿਖੀਆਂ, ਹੁਣ ਇਕੱਠੀਆਂ ਜੋੜ ਕੇ ਛਪਾਈਆਂ ਗਈਆਂ, ਛੋਟੀਆਂ ਨੇ ਬਹੁਤੀਆਂ ਵੱਡੀਆਂ ਨਹੀਂ, ਪਰ ਉਹਨੇ ਤੱਤ ਨਿਚੋੜ ਲਿਖਿਆ। ਐਡੇ ਵੱਡੇ ਵਿਦਵਾਨ ਨੇ, ਜਿਹੜਾ ਸਨਾਤਨ ਮਤ ਦੇ ਸਾਰੇ ਗ੍ਰੰਥ ਪੜ੍ਹਿਆ, ਚਾਰੇ ਵੇਦ, 18 ਪੁਰਾਣ, 27 ਸਿਮ੍ਰਤੀਆਂ, 6 ਸ਼ਾਸਤਰ, ਅਰਥ ਵੀ ਸਾਰੇ ਪੜ੍ਹੇ, ਉਹਨਾਂ 'ਚ ਲਿਖੇ ਕਰਮ ਕਾਂਡ ਵੀ ਕਰ ਕਰ ਵੇਖੇ, ਸਾਰੀ ਉਮਰ ਹੀ ਇਸ ਪਾਸੇ ਲੰਘ ਗਈ ਉਹਦੀ। ਉਹਨੇ ਫਿਰ ਇਹ ਵੀ ਲਿਖਿਆ ਬਚਨ ਵੀ ਮੈਂ ਆਪਣੇ ਚੇਲੇ ਨੂੰ ਇਹ ਗੱਲ ਕਹੀ ਕਿ ਬੇਟਾ ਮੈਂ ਹੁਣ ਇੱਥੋਂ ਨਹੀਂ ਜਾਵਾਂਗਾ, ਮੈਨੂੰ ਜੋ ਕੁਝ ਚਾਹੀਦਾ ਸੀ ਉਹ ਮਿਲ ਗਿਆ ਹੈ, ਮੇਰਾ ਜੀਵਨ ਇੱਥੇ ਹੀ ਸਫਲਾ ਹੋਏਗਾ, ਅਤੇ ਤੂੰ ਚਲਾ ਜਾ ਆਸ਼ਰਮ 'ਤੇ, ਅੱਜ ਤੋਂ ਬਾਅਦ ਕੋਈ ਕਰਮ ਕਾਂਡ ਨਹੀਂ ਕਰਨਾ, ਕੇਵਲ ਪਰਮਾਤਮਾ ਦੇ ਨਾਮ ਦਾ ਹੀ ਸਿਮਰਨ ਕਰਨਾ, ਰਾਮ ਰਾਮ ਜਪ, ਗੋਬਿੰਦ ਗੋਬਿੰਦ ਜਪ, ਜੋ ਜਪਣਾ ਜਪ, ਮਨ ਵਿੱਚ ਤੀਬਰ ਇੱਛਾ ਰੱਖੀ ਕਿ ਮੇਰਾ ਅਗਲਾ ਜਨਮ ਕਿਸੇ ਸਿੱਖ ਦੇ ਘਰ 'ਚ ਹੋਏ। ਇਹ ਉਸ ਹਿੰਦੂ ਮਤ ਦੇ ਵਿਦਵਾਨ ਦੀ ਵਰਲਡਿੰਗ ਆ, ਅਤੇ ਇੱਛਾ ਰੱਖੀ ਮੇਰਾ ਅਗਲਾ ਜਨਮ ਕਿਸੇ ਗੁਰਸਿੱਖ ਪਿਆਰੇ ਦੇ ਘਰ 'ਚ ਹੋਏ ਅਤੇ ਮੇਰੀ ਕਲਿਆਣ ਹੋ ਜਾਏ। ਇਹ ਏਡਾ ਵਧੀਆ ਮਾਰਗ ਗੁਰੂ ਨਾਨਕ ਸਾਹਿਬ ਨੇ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖਿਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਔਰ ਤੀਸਰਾ ਅਰਥ ਇਫਤਰਾ ਸ਼ਬਦ ਦਾ ਕੀਤਾ ਵਿਦਵਾਨਾਂ ਨੇ, ਮੁਬਾਲਗਾ। ਮੁਬਾਲਗਾ ਦਾ ਅਰਥ ਵਧਾ ਚੜ੍ਹਾ ਕੇ ਲਿਖੀਆਂ ਹੋਈਆਂ ਗੱਲਾਂ, ਇਹਨਾਂ ਨੂੰ ਕਿਹਾ ਜਾਂਦਾ ਇਫਤਰਾ, ਵੀ ਪੂਰਨ ਸੱਚ ਨਹੀਂ ਹੈ, ਵਧਾ ਚੜ੍ਹਾ ਕੇ ਬਚਨ ਲਿਖੇ ਹੋਏ ਨੇ ਵੇਦਾਂ ਵਿੱਚ। ਵੇਦ ਕਤੇਬ ਇਫਤਰਾ ਭਾਈ, ਨਾਲ ਕਬੀਰ ਜੀ ਕਹਿੰਦੇ ਉਹਨਾਂ ਨੂੰ ਪੜ੍ਹਨ ਨਾਲ ਦਿਲ ਕਾ ਫਿਕਰ ਨਾ ਜਾਏ, ਦਿਲ ਦਾ ਫਿਕਰ ਚਿੰਤਾ ਝੋਰੇ ਇਹ ਨਹੀਂ ਮਿਟਦੇ, ਕਿਉਂਕਿ ਪਰਮਾਤਮਾ ਦੀ ਗੱਲ ਨਹੀਂ ਹੈ। ਔਰ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਟੁੱਕ ਦਮ ਕਰਾਰੀ ਦਾ ਮਤਲਬ ਥੋੜ੍ਹੇ ਮਾਤਰ ਵੀ ਜੇ ਇਹ ਭਰੋਸਾ ਕਰ ਲਓ ਕਿ ਪਰਮਾਤਮਾ ਹਰ ਥਾਂ ਹੈ ਤਾਂ ਫਿਰ ਬਖਸ਼ਿਸ਼ ਹੋ ਜਾਏਗੀ, ਤੁਹਾਡੀ ਕਲਿਆਣ ਹੋ ਜਾਏਗੀ, ਰੱਬ 'ਤੇ ਭਰੋਸਾ ਕਰੋ। ਮੇਨ ਗੱਲ ਇਹ ਹੈ, ਪਰਮਾਤਮਾ ਨੂੰ ਦੂਰ ਨਾ ਜਾਣੋ ਅਤੇ ਇਹ ਨਾ ਸਮਝੋ ਪਤਾ ਨਹੀਂ ਕਿਹੜਾ ਵੇਖਦਾ ਕਿ ਨਹੀਂ ਵੇਖਦਾ, ਸੁਣਦਾ ਕਿ ਨਹੀਂ ਸੁਣਦਾ, ਐਸੀ ਨਹੀਂ। ਭਰੋਸਾ ਕਰੋ ਤਾਂ ਫਿਰ ਤੁਹਾਡੇ ਵਾਸਤੇ ਹਾਜ਼ਰੀ ਹੈ ਪਰਮਾਤਮਾ, ਬਖਸ਼ਿਸ਼ ਕਰਨ ਵਾਸਤੇ ਰਹੋ ਵਿਚਾਰ। ਇਸ ਵਾਸਤੇ ਸਤਿਗੁਰੂ ਮਹਾਰਾਜ ਉਹਨਾਂ ਵੇਦਾਂ ਸ਼ਾਸਤਰਾਂ ਬਾਰੇ ਕਹਿ ਰਹੇ ਨੇ ਦੂਜੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਜੀ ਕਿ ਕਥਾ ਕਹਾਣੀ ਬੇਦੀ ਆਣੀ, ਚਾਰ ਵੇਦਾਂ ਨੇ ਜਿਹੜੀਆਂ ਕਥਾ ਕਹਾਣੀਆਂ ਆਣੀ ਮੈਂ ਨੇ ਲਿਆਂਦੀਆਂ ਮਾਤ ਲੋਕ 'ਤੇ ਪ੍ਰਗਟ ਕੀਤੀਆਂ ਨਾ, ਵੇਦਾਂ ਦੇ ਲਿਖਾਰੀਆਂ ਨੇ ਜੋ ਕੁਝ ਪ੍ਰਗਟ ਕੀਤਾ ਹੈ ਕਥਾ ਅਤੇ ਕਹਾਣੀਆਂ। ਔਰ ਕਹਾਣੀਆਂ ਦਾ ਮਤਲਬ ਵੀ ਕਈ ਤਰ੍ਹਾਂ ਦੀਆਂ ਉਦਾਹਰਨਾਂ ਦੇਣ ਵਾਸਤੇ ਕਹਾਣੀਆਂ ਬਣਾ ਕੇ ਪੇਸ਼ ਕੀਤੀਆਂ। ਫਿਰ ਉਹਨਾਂ ਕਹਾਣੀਆਂ ਦੁਆਰਾ ਕੀ ਦੱਸਿਆ ਗਿਆ, ਪਾਪ ਪੁੰਨ ਵਿਚਾਰ, ਪਾਪ ਅਤੇ ਪੁੰਨਾਂ ਦੀ ਵਿਚਾਰ ਲਿਖੀ ਹੋਈ ਹੈ। ਪੁੰਨ ਪਵਿੱਤਰ ਕਰਮਾਂ ਦਾ ਨਾਮ ਹੈ, ਪਾਪ ਬੁਰੇ ਕਰਮਾਂ ਦਾ ਨਾਮ ਹੈ। ਕਿਹੜਾ ਪਾਪ ਕਰੋਗੇ ਅਤੇ ਕੀ ਫਲ ਮਿਲੇਗਾ, ਕਿਹੜਾ ਕਰਮ ਕਰੋਗੇ ਅਤੇ ਪੁੰਨ ਹੈ ਅਤੇ ਉਹਦਾ ਕਿਆ ਫਲ ਹੈ, ਇਤਿਆਦਿਕ ਫਿਰ ਲਿਖਿਆ ਵੀ ਜੇ ਕੁਰਸ਼ੇਤਰ ਦੀ ਧਰਤੀ 'ਤੇ ਜਾਓ ਜਿਸ ਦਿਨ ਸੂਰਜ ਨੂੰ ਜਾਂ ਚੰਦਰਮਾ ਨੂੰ ਗ੍ਰਹਿਣ ਲੱਗਾ ਹੋਵੇ ਉਦਣ ਜਿਹੜਾ ਦਾਨ ਕਰੋਗੇ ਉਹਦਾ ਬਹੁਤਾ ਫਲ ਹੈ। ਅਤੇ ਇਸ ਪ੍ਰਕਾਰ ਜਦੋਂ ਪ੍ਰੇਰਨਾ ਇਹ ਦਿੱਤੀ ਗਈ ਹੈ ਕਿ ਇਹ ਫਲ ਮਿਲੇਗਾ, ਪੁੰਨਾਂ ਦਾ ਫਲ, ਪੁੰਨਾਂ ਦੀ ਪ੍ਰੇਰਨਾ ਤਾਂ ਹੈ, ਪਾਪ ਨੂੰ ਤਿਆਗਣ ਦਾ ਉਪਦੇਸ਼ ਹੈ, ਪਰ ਪੁੰਨਾਂ ਦੀ ਪ੍ਰੇਰਨਾ ਕਰਦਿਆਂ ਇਹ ਹੀ ਪ੍ਰੇਰਨਾ ਦਿੱਤੀ ਹੈ ਕਿ ਫਲ ਚੰਗਾ ਮਿਲੇਗਾ, ਸਰੀਰਕ ਸੁੱਖ, ਕਿਉਂਕਿ ਪੁੰਨ ਦਾ ਫਲ ਸਰੀਰਕ ਸੁੱਖ ਹੈ, ਇਹਦੇ ਉੱਪਰ ਨਹੀਂ। ਪੁੰਨ ਦਾ ਫਲ ਕੇਵਲ ਸਰੀਰਕ ਸੁੱਖ ਹੈ, ਬਹੁਤ ਜ਼ਿਆਦਾ ਪੁੰਨ ਹੋਣ ਅਤੇ ਕਿਸੇ ਰਾਜੇ ਮਹਾਰਾਜੇ ਦੇ ਘਰ ਜਨਮ ਹੋ ਕੇ ਬਹੁਤਾ ਮਾਲਕ ਬਣ ਕੇ ਕਿਸੇ ਦੇਸ਼ ਦਾ ਸੁੱਖ ਭੋਗੇਗਾ, ਜ਼ਿਆਦਾ ਪੁੰਨ ਹੋਣਗੇ ਤਾਂ ਬੜੀ ਹੱਦ ਨੂੰ ਸੁਰਗ ਵਿੱਚ ਨਿਵਾਸ ਹੋ ਜਾਏਗਾ, ਸੁਰਗ ਦਾ ਦੇਵਤਾ ਇੰਦਰ ਬਣ ਜਾਏਗਾ। ਇਹੋ ਵਚਨ ਲਿਖੇ ਹੋਏ ਨੇ ਉਹਨਾਂ ਗ੍ਰੰਥਾਂ 'ਚ। ਅਤੇ ਫਿਰ ਸਦੀਵੀ ਛੁਟਕਾਰਾ ਨਹੀਂ ਹੈ ਸੁਰਗ ਵਿੱਚ ਪਹੁੰਚ ਕੇ ਵੀ, ਸੁਰਗ ਬੈਕੁੰਠ ਦੀਆਂ ਚਾਰ ਤਰ੍ਹਾਂ ਦੀਆਂ ਮੁਕਤੀਆਂ ਉਹਨਾਂ ਦੇ ਗ੍ਰੰਥਾਂ ਮੁਤਾਬਕ ਹੀ ਬੇਨਤੀ ਕਰ ਰਹੇ ਹਾਂ। ਜਿਸ ਦੇਵਤੇ ਦੀ ਉਪਾਸ਼ਨਾ ਕਰਨੀ ਉਹਦੀ ਪੂਰੀ ਚੱਲ ਜਾਣਾ, ਉਹਦੇ ਵਰਗਾ ਸਰੂਪ ਮਿਲ ਜਾਣਾ, ਉਹਦੇ ਨਿਕਟਵਰਤੀ ਹੋਣਾ ਅਤੇ ਇੰਨੀ ਸਮਰੱਥਾ ਵੀ ਆ ਜਾਣੀ ਕਿ ਇੱਕੋ ਸਮੇਂ ਅਨੇਕਾਂ ਰੂਪ ਧਾਰ ਸਕਣੇ, ਇਹ ਚਾਰ ਤਰ੍ਹਾਂ ਦੀਆਂ ਮੁਕਤੀਆਂ। ਉਹ ਮਿਲ ਵੀ ਜਾਣ ਅਤੇ ਫਿਰ ਵੀ ਉੱਥੇ ਵੀ ਲਿਖਿਆ ਹੋਇਆ ਅਤੇ ਸਤਿਗੁਰੂ ਨੇ ਵੀ ਲਿਖਿਆ ਬਾਣੀ 'ਚ, ਇੰਦਰਪੁਰੀ ਮੈਂ ਸਰਪਰ ਮਰਨਾ, ਬ੍ਰਹਮਪੁਰੀ ਨੇਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬਤਾਲਾ। ਇੱਕ ਸਮਾਂ ਆਉਣਾ ਜਦੋਂ ਮਹਾਂਪਰਲੋ ਆਈ ਅਤੇ ਇਹ ਪੁਰੀਆਂ ਵੀ ਨਹੀਂ ਰਹਿਣੀਆਂ, ਖਤਮ ਹੋ ਜਾਣੀਆਂ, ਅਤੇ ਫਿਰ ਜੋ ਜੋ ਕਰਮ ਕਮਾਏ ਨੇ ਉਹਨਾਂ ਕਰਮਾਂ ਦਾ ਫਲ ਭੋਗਣ ਲਈ ਜਿਹੜੇ ਮਾੜੇ ਕਰਮ ਕੀਤੇ, ਦੁਬਾਰਾ ਫਿਰ ਜੂਨਾਂ 'ਚ ਪੈਣਾ ਪਏਗਾ। ਫਿਰ ਮੁਕਤੀ ਤਾਂ ਹੋਈ ਨਾ, ਮੁਕਤੀ ਤਾਂ ਛੁਟਕਾਰੇ ਦਾ ਨਾਮ ਹੈ। ਜਿਹੜਾ ਵਿਸ਼ਿਸ਼ਟ ਪੁਰਾਣ ਗ੍ਰੰਥ ਹੈ ਰਾਮ ਚੰਦਰ ਜੀ ਦੇ ਗੁਰੂ ਵਿਸ਼ਿਸ਼ਟ ਦਾ ਉਪਦੇਸ਼, ਵਿਸ਼ਿਸ਼ਟ ਪੁਰਾਣ 18 ਪੁਰਾਣਾਂ 'ਚੋਂ, ਉਹਦੇ 'ਚ ਬਚਨ ਲਿਖਿਆ ਕਿ ਰਾਮ ਚੰਦਰ ਜੀ ਬੈਠੇ ਹੋਏ ਸੀ ਅਤੇ ਇੱਕ ਟੁੱਟੀਆਂ ਲੱਤਾਂ ਵਾਲਾ ਕੀੜਾ ਕੰਧ 'ਤੇ ਚੜ੍ਹਨ ਦਾ ਯਤਨ ਕਰਦਾ ਸੀ ਅਤੇ ਡਿੱਗ ਪੈਂਦਾ ਸੀ। ਸਭਾ ਲੱਗੀ ਹੋਈ ਸੀ ਅਤੇ ਰਾਮ ਜੀ ਵੇਖ ਕੇ ਹੱਸ ਪਏ ਅਤੇ ਉਹਨਾਂ ਦੇ ਗੁਰੂ ਵਿਸ਼ਿਸ਼ਟ ਜੀ ਨੇ ਕਿਹਾ ਕਿ ਰਾਮ ਜੀ, ਇਹ ਲਾਚਾਰ ਬੇਵੱਸ ਕੀੜਾ, ਲੱਤਾਂ ਟੁੱਟੀਆਂ ਹੋਈਆਂ ਅਤੇ ਮਜਬੂਰ ਆ, ਡਿੱਗ ਪੈਂਦਾ, ਇਹਦੇ ਵੱਲ ਵੇਖ ਕੇ ਤਾਂ ਦਇਆ ਚਾਹੀਦੀ ਸੀ, ਤੁਹਾਨੂੰ ਇਹ ਹਾਸਾ ਕਿਉਂ ਆਇਆ, ਤੁਸੀਂ ਮੁਸਕਰਾਏ ਕਿਉਂ? ਤਾਂ ਰਾਮ ਚੰਦਰ ਜੀ ਕਹਿਣ ਲੱਗੇ, ਇਹ ਜੋ ਕੀੜੇ ਦੀ ਜੂਨ 'ਚ ਜੀਵ ਪਿਆ ਹੋਇਆ, ਇਹ 14 ਵਾਰੀ ਸੁਰਗ ਦਾ ਰਾਜਾ ਇੰਦਰ ਬਣ ਚੁੱਕਾ ਅਤੇ ਹੁਣ ਆਪਣਾ ਕਰਮ ਭੋਗਣ ਲਈ ਫਿਰ ਇਸ ਜੂਨ 'ਚ ਪਿਆ ਹੋਇਆ। ਤਾਂ ਵਿਸ਼ਿਸ਼ਟ ਜੀ ਕਹਿਣ ਲੱਗੇ, ਫਿਰ ਜਿਹੜੇ ਸਾਰੇ ਬੈਠੇ ਤੁਹਾਡੇ ਦੁਆਲੇ ਸਭਾ ਸਦ, ਇਹਨਾਂ ਨੂੰ ਸਰਬਗਤਾ ਦਿਓ, ਗਿਆਨ ਦਿਓ, ਵਿਖਾ ਦਿਓ, ਇਹਨਾਂ ਨੂੰ ਪਤਾ ਲੱਗ ਜਾਵੇ। ਤਾਂ ਕਹਿੰਦੇ ਰਾਮ ਚੰਦਰ ਜੀ ਨੇ ਉਹਨਾਂ ਨੂੰ ਗਿਆਨ ਦਿੱਤਾ ਕੁਝ ਸਮੇਂ ਵਾਸਤੇ ਅਤੇ ਉਹਨਾਂ ਨੇ ਵੇਖ ਲਿਆ ਕਿ ਠੀਕ ਇਹ 14 ਵਾਰੀ ਸੁਰਗ ਦਾ ਰਾਜਾ ਇੰਦਰ ਬਣ ਚੁੱਕਾ ਅਤੇ ਫਿਰ ਇਹ ਭੋਗ ਰਿਹਾ। ਇਤਿਹਾਸਿਕ ਬਹੁਤ ਹੋਰ ਕੁਛ ਹੈ, ਧ੍ਰਿਤਰਾਸ਼ਟਰ ਕੈਰਵਾਂ ਪਾਂਡਵਾਂ ਵਿੱਚ ਹੋਇਆ ਬੰਸ ਵਿੱਚ, ਉਹ ਜਨਮ ਤੋਂ ਅੰਨਾ ਸੀ ਅਤੇ 100 ਦੇ 100 ਪੁੱਤਰੋਂ ਦੇ ਮਰ ਗਏ ਸੀ। ਉਹਨੇ ਵਿਆਸ ਜੀ ਨੂੰ ਪਹਿਲਾਂ ਪੁੱਛਿਆ ਕਿਉਂ, ਫਿਰ ਉਹਨਾਂ ਪੁੱਛਿਆ ਦੱਸਿਆ ਵੀ ਕ੍ਰਿਸ਼ਨ ਜੀ ਨੂੰ ਪੁੱਛੋ। ਕ੍ਰਿਸ਼ਨ ਜੀ ਨੂੰ ਜਾ ਕੇ ਧ੍ਰਿਤਰਾਸ਼ਟਰ ਨੇ ਕਿਹਾ, ਮੈਨੂੰ ਪਿਛਲੇ 100 ਜਨਮ ਦਾ ਗਿਆਨ ਵੀ ਆ, ਮੈਂ ਪਿਛਲੇ 100 ਜਨਮ 'ਚ ਕੋਈ ਮਾੜਾ ਕਰਮ ਨਹੀਂ ਕੀਤਾ ਅਤੇ ਇਹ ਕਿਉਂ ਮੇਰੇ ਨਾਲ ਇੰਝ ਵਾਪਰਿਆ? ਕ੍ਰਿਸ਼ਨ ਜੀ ਨੇ ਕਿਹਾ, 100 ਜਨਮ ਦਾ ਹੀ ਗਿਆਨ ਆ ਨਾ, ਪਿਛਲੇ 107ਵੇਂ ਜਨਮ 'ਚ ਤੂੰ ਇਹ 2 ਮਾੜੇ ਕਰਮ ਕੀਤੇ ਸੀ, ਇੱਕ ਤਾਂ ਤੂੰ ਅੱਕ 'ਤੇ ਬੈਠੇ ਟਿੱਡੇ ਦੀਆਂ ਅਖਾਨੀਆਂ ਕੀਤੀਆਂ ਸੀ ਅਤੇ ਉਸੇ ਹੀ ਜਨਮ ਵਿੱਚ ਤੂੰ ਪਿਓ ਦੇ ਥਾਂ 'ਤੇ ਰਾਜਾ ਬਣ ਗਿਆ, ਤੂੰ ਮਾਸ ਖਾਣ ਦਾ ਆਦੀ ਸੀ, ਤੇਰੇ ਮੀਰ ਸ਼ਿਕਾਰੀ ਬਾਹਰੋਂ ਸ਼ਿਕਾਰ ਮਾਰ ਕੇ ਲਿਆ ਕੇ ਤੈਨੂੰ ਰਿੰਨ ਕੇ ਖਵਾਉਂਦੇ ਸੀ। ਇੱਕ ਦਿਨ ਬਾਰਿਸ਼ ਪੈਂਦੀ ਸੀ ਅਤੇ ਉਹਨਾਂ ਨੇ ਤੇਰੇ ਪੁਰਾਣੇ ਮਹਿਲਾਂ 'ਚੋਂ ਹੰਸਾਂ ਦੇ ਬੱਚੇ 2-4 ਮਾਰ ਕੇ ਤੈਨੂੰ ਖਵਾਏ, ਤੂੰ ਕਿਹਾ ਇਹ ਮਾਸ ਬਹੁਤਾ ਸਵਾਦੀ ਹੈ, ਰੋਜ਼ ਇਹੋ ਜਿਹਾ ਲਿਆਇਆ ਕਰੋ। ਉਹਨਾਂ 100 ਬੱਚਾ ਹੰਸਾਂ ਦਾ ਮਾਰ ਕੇ ਤੈਨੂੰ ਖਵਾਇਆ ਅਤੇ ਹੰਸਾਂ ਦੇ ਬੱਚੇ ਮਾਰਨ ਦਾ ਇਹ ਪਾਪ ਤੈਨੂੰ ਲੱਗਾ ਕਿ ਉਹਨਾਂ ਹੰਸਾਂ ਦੇ ਅੰਦਰੋਂ ਆਵਾਜ਼ ਨਿਕਲੀ ਜਿਹਨੇ ਸਾਡੇ ਬੱਚੇ ਮਾਰ ਕੇ ਖਾਧੇ, ਉਹਦੇ ਵੀ ਮਰਨ 'ਤੇ ਪਤਾ ਲੱਗੇ, ਇਸ ਕਾਰਨ ਕਰਕੇ ਤੇਰਾ 100 ਦਾ 100 ਪੁੱਤਰ ਮਰਿਆ। ਇਹ ਕਹਿਣ ਲੱਗਾ, ਫਿਰ ਮੈਨੂੰ 106 ਜਨਮਾਂ ਤੱਕ ਕਿਉਂ ਨਾ ਫਲ ਮਿਲਿਆ? ਕਹਿੰਦੇ, ਰਾਜਾ ਤੇਰੇ ਪੁੰਨ ਬੜੇ ਪ੍ਰਬਲ ਸੀ, ਉਹਨਾਂ ਦਾ ਫਲ ਹੁਣ ਤੱਕ ਤੂੰ ਭੋਗਿਆ ਅਤੇ ਹੁਣ ਪਾਪ ਦੀ ਵਾਰੀ ਆ ਗਈ ਅਤੇ ਉਹ ਵੀ ਫਲ ਤੈਨੂੰ ਮਿਲਣਾ ਸੀ। ਭੋਗੇ ਬਿਨ ਭਾਗਿਆ ਨਹੀਂ, ਕਰਮ ਗਤੀ ਬਲਵਾਨ, ਐਸੇ ਵਚਨ ਲਿਖੇ ਹੋਏ ਨੇ। ਔਰ ਇਸ ਪ੍ਰਕਾਰ ਦੀ ਲਿਖਤ ਹੈ ਸਾਰੇ ਉਹਨਾਂ ਗ੍ਰੰਥਾਂ 'ਚ। ਮਾੜੇ ਕਰਮਾਂ ਤੋਂ ਵਰਜਿਆ ਤਾਂ ਹੈ, ਸ਼ੁਭ ਕਰਮੀ ਬਣਨ ਦਾ ਉਪਦੇਸ਼ ਦਿੱਤਾ ਗਿਆ, ਪਰ ਉਹਦਾ ਫਲ ਕੇਵਲ ਸਰੀਰਕ ਸੁੱਖ ਹੈ। ਗੁਰੂ ਅਰਜਨ ਦੇਵ ਜੀ ਵੀ ਬਚਨ ਕਰਦੇ ਨੇ, ਦਾਨੰ ਪਰਾ ਪੂਰਬੇਣ, ਦੋਸ਼ ਵੀ ਦੱਸ ਰਹੇ ਨੇ ਸਤਿਗੁਰੂ, ਭਈ ਦਾਨੰ ਪਰਾ ਪੂਰਬੇਣ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿੰ ਮਾਰਤ ਲੋਕਹਿ ਨਾਨਕ ਚਿਰੰਕਾਲ ਦੁੱਖ ਭੋਗਤੇ। ਉੱਥੇ ਅਧੂਰਾ ਗਿਆਨ ਹੈ, ਸਤਿਗੁਰੂ ਜੀ ਨੇ ਪੂਰਨ ਕੀਤਾ ਇੱਕ ਸਲੋਕ ਰਾਹੀਂ। ਹਜ਼ੂਰ ਕਹਿੰਦੇ, ਪਰਾ ਮੈਨੇ ਵੱਡਾ, ਪੂਰਬੇਣ ਪੂਰਬਲੇ ਜਨਮਾਂ 'ਚ ਜਿਨ੍ਹਾਂ ਨੇ ਵੱਡੇ ਵੱਡੇ ਦਾਨ ਕੀਤੇ ਹੋਏ ਨੇ, ਦਾਨੰ ਪਰਾ ਪੂਰਬੇਣ, ਉਹਦਾ ਫਲ ਕੀ ਮਿਲਿਆ? ਪੁੰਚੰਤੇ ਮਹੀਪਤੇ, ਮਹੀ ਨਾਮ ਧਰਤੀ ਦਾ, ਪਤੇ ਮੈਨੇ ਮਾਲਕ, ਮਹੀਪ ਮਹੀਪਤ ਇਹ ਸ਼ਬਦ ਆਉਣਗੇ ਬਾਣੀ 'ਚ, ਦਸਮ ਗ੍ਰੰਥ 'ਚ ਅਤੇ ਜਾਂ ਹੋਰਨਾਂ ਗ੍ਰੰਥਾਂ 'ਚ, ਇਹਦਾ ਮਤਲਬ ਹੁੰਦਾ ਵੀ ਰਾਜਾ, ਮਹੀ ਧਰਤੀ ਦਾ ਪਤੀ ਮਾਲਕ ਬਣ ਕੇ। ਹਜ਼ੂਰ ਕਹਿੰਦੇ, ਆਪਣੇ ਦਾਨ ਦਾ ਫਲ ਭੋਗਦੇ ਜ਼ਰੂਰ ਨੇ ਲੋਕ, ਪਰ ਜਦੋਂ ਦਾਨ ਦਾ ਫਲ ਸੁੱਖ ਮਿਲਿਆ, ਅਮੀਰੀ ਮਿਲੀ, ਰਾਜਾ ਮਹਾਰਾਜਾ ਬਣਿਆ, ਤਾਂ ਵਿਪਰੀਤ ਬੁੱਧਿੰਗ, ਵਿਪਰੀਤ ਦਾ ਅਰਥ ਹੈ ਉਲਟੀ, ਬੁੱਧਿੰਗ ਉਲਟੀ ਬੁੱਧ ਹੋਣ ਕਰਕੇ ਪਹਿਲਾਂ ਦਾਨ ਪੁੰਨ ਵਾਲੀ ਰਹੀ ਹੈ ਬੁੱਧ, ਸੁੱਖ ਮਿਲ ਗਿਆ। ਅਤੇ ਤੁਹਾਨੂੰ ਪਤਾ ਹੈ ਜਿਹੜੇ ਰਾਜੇ ਮਹਾਰਾਜੇ ਬਣ ਜਾਂਦੇ ਹਨ, ਅਮੀਰਾਂ ਦੇ ਸ਼ਹਿਜ਼ਾਦੇ ਹੁੰਦੇ ਨੇ, ਬੜੇ ਬੜੇ ਮਾਰੇ ਕਰਮ ਕਰਦੇ, ਕਿਉਂਕਿ ਮਨ ਦੀ ਮੈਲ ਹੁੰਦੀ ਹੈ ਨਾ, ਧੁੱਪਦੀ ਨਹੀਂ ਅਤੇ ਤਾਕਤ ਆ ਗਈ ਕੋਲ, ਜੋ ਮਨ ਦਾ ਮੈਲਾ ਵਿਅਕਤੀ ਆ ਕੋਲ ਤਾਕਤ ਆ ਜਾਵੇ ਅਤੇ ਮਨ ਮਰਜ਼ੀ ਅਨੁਸਾਰ ਮਾੜੇ ਕਰਮ ਕਰੇਗਾ ਹੀ। ਇਸੇ ਬਿਰਤੀ 'ਚੋਂ ਹਿਟਲਰ ਵਰਗੇ, ਚੰਗੇਜ਼ ਖਾਂ ਵਰਗੇ ਪੈਦਾ ਹੋਏ ਨੇ, ਮਾਓ ਸੇ ਤੁੰਗ ਵਰਗੇ ਜਿਨ੍ਹਾਂ ਇੰਨਾ ਕਤਲੇਆਮ ਕੀਤਾ, ਵੀ ਜੋ ਸਾਡਾ ਮਨ ਕਹਿੰਦਾ ਉਹ ਕੁਝ ਕਰਨਾ, ਤਾਕਤ ਕੋਲ ਹੈ ਰੋਕਣ ਵਾਲਾ ਕੋਈ ਨਹੀਂ। ਇਸ ਪ੍ਰਕਾਰ ਇਉਂ ਹਜ਼ੂਰ ਕਹਿੰਦੇ ਨੇ ਵਿਪਰੀਤ ਬੁੱਧਿੰਗ ਮਾਰਤ ਲੋਕਾਂ, ਲੋਕਾਂ ਨੂੰ ਮਾਰਦੇ ਕਤਲੇਆਮ ਆਦਿ ਕਰਦੇ ਨੇ, ਫਿਰ ਕੀ ਫਲ ਮਿਲਿਆ? ਨਾਨਕ ਚਿਰੰਕਾਲ ਦੁੱਖ ਭੋਗਤੇ, ਲੰਬਾ ਸਮਾਂ ਆਪਣੇ ਮਾੜੇ ਕਰਮਾਂ ਦਾ ਫਲ ਦੁੱਖ ਵੀ ਭੋਗਦੇ ਨੇ। ਤਾਂ ਹੀ ਸਿਆਣੇ ਦਾ ਕਥਨ ਹੈ, ਤਪੋ ਰਾਜ ਅਤੇ ਰਾਜੋਂ ਨਰਕ। ਜੇ ਮਨ ਧੁੱਬਿਆ ਹੋਇਆ ਹੋਵੇ ਤਾਂ ਫਿਰ ਰਾਜਾ ਜਨਕ ਜੀ ਵਰਗੇ ਵਿਦੇਹ ਮੁਕਤ ਮਹਾਂਪੁਰਸ਼ ਰਾਜ ਭਾਗ ਭੋਗਦੇ ਹੋਏ ਵੀ ਨਿਰਲੇਪ ਨੇ। ਉਹਨਾਂ ਨੂੰ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਭਾਈ ਗੁਰਦਾਸ ਨੇ ਲਿਖਿਆ। ਇਸ ਵਾਸਤੇ ਇਹ ਅੰਤਰ ਹੈ ਇਕੱਲੇ ਦਾਨ ਪੁੰਨ ਦਾ ਅਤੇ ਸਿਮਰਨ ਦਾ। ਅਸੀਂ ਵੀ ਕਹਿ ਸਕਦੇ ਹਾਂ ਜਿਵੇਂ ਪੰਡਿਤ ਲੋਕਾਂ ਨੇ ਲੋਕਾਂ ਨੂੰ ਕਿਹਾ ਹੋਇਆ ਵੀ ਸਾਨੂੰ ਦਾਨ ਵੱਧ ਤੋਂ ਵੱਧ ਦਿਓ ਫਿਰ ਸੁਰਗਾਂ ਨੂੰ ਜਾਓਗੇ। ਅਸੀਂ ਵੀ ਪ੍ਰਚਾਰ ਕਰ ਸਕਦੇ ਇਹੋ ਜਿਹਾ ਵੀ ਸਾਨੂੰ ਮਾਇਆ ਖੁੱਲ੍ਹੀ ਦੇਈਓ ਤਰ ਜਾਓਗੇ ਤੁਸੀਂ, ਪਰ ਨਹੀਂ, ਇਹ ਦਾਅਵਾ ਨਹੀਂ ਕੀਤਾ ਜਾ ਸਕਦਾ, ਇਹ ਗਲਤ ਹੈ। ਪੈਸਾ ਧੇਲਾ ਦਾਨ ਕਰਨ ਦੇ ਨਾਲ, ਅਨਾਜ ਦਾਨ ਕਰਨ ਨਾਲ, ਸੋਨਾ ਦਾਨ ਕਰਨ ਨਾਲ, ਧਰਤੀ ਦਾਨ ਕਰਨ ਨਾਲ, ਹਜ਼ੂਰ ਨੇ ਬਚਨ ਕੀਤਾ ਬਾਣੀ ਵਿੱਚ ਵੀ ਰੱਬ ਦੇ ਨਾਮ ਦੇ ਬਰਾਬਰ ਇਹ ਕੁਛ ਨਹੀਂ ਪੁੱਜਦਾ। ਇਕੱਲਾ ਦਾਨ ਕਰੀ ਜਾਂ ਜਿੰਨਾ ਮਰਜ਼ੀ, ਜੇ ਸਿਮਰਨ ਨਹੀਂ ਕਰੇਗਾ ਤਾਂ ਇੱਕ ਤੁੱਛ ਹੈ ਸਾਰਾ ਕੁਝ। ਕਿਉਂਕਿ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚ ਰਿਸ਼ਨਾਨ। ਹੰਕਾਰ ਮਿਟੇਗਾ ਨਹੀਂ ਸਿਮਰਨ ਤੋਂ ਬਿਨਾਂ। ਹੱਥੀਂ ਸੇਵਾ ਕਰ ਅਤੇ ਨਾਲ ਸਿਮਰਨ ਕਰ, ਮੇਨ ਗੱਲ ਸਿਮਰਨ ਹੈ, ਇਸ ਤਰ੍ਹਾਂ ਤੇਰੀ ਕਲਿਆਣ ਹੋਵੇਗੀ। ਇਸ ਪ੍ਰਕਾਰ ਹਜ਼ੂਰ ਕਹਿ ਰਹੇ ਨੇ, ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ ਦੇ ਲੈਣਾ, ਇਹੋ ਹੀ ਲਿਖਿਆ ਵੀ ਜੋ ਦੇਵੋਗੇ ਉਹ ਲੈਣਾ ਪ੍ਰਾਪਤ ਹੋਵੇਗਾ, ਫਲ ਚੰਗਾ ਭੋਗੋਗੇ। ਇਸਲਾਮ ਦੀਆਂ ਕਿਤਾਬਾਂ 'ਚ ਵੀ ਲਿਖਿਆ, ਕੁਰਾਨ ਸ਼ਰੀਫ 'ਚ, ਦਹਿ ਦੁਨੀਆ 70 ਆਖਰ, ਆਪਣੇ ਕੀਤੇ ਦਾਨ ਦਾ ਫਲ ਜੇ ਇਸੇ ਜਨਮ 'ਚ ਲੈਣਾ ਚਾਹੇ ਤਾਂ 10 ਗੁਣਾ, ਜੇ ਪ੍ਰਲੋਕ 'ਚ ਜਾਂ ਅਗਲੇ ਜਨਮ 'ਚ ਭੋਗਣਾ ਪਏ ਚਾਹੇ ਤਾਂ 70 ਗੁਣਾ ਮਿਲੇਗਾ। ਮਿਲੇਗਾ ਤਾਂ ਸਹੀ, ਅਮੀਰੀ ਮਿਲ ਜਾਏਗੀ, ਪਰ ਫਿਰ ਕੀ ਹੋਵੇਗਾ ਜੇ ਸਿਮਰਨ ਨਹੀਂ ਕੀਤਾ ਤਾਂ ਮਨ 'ਚ ਮੈਲਾਂ ਹੋਣਗੀਆਂ, ਮਾੜੇ ਕਰਮ ਕਰੇਗਾ। ਇਸ ਪ੍ਰਕਾਰ ਦੇ ਲੈਣਾ ਅਤੇ ਲੈ ਦੇਣਾ, ਜੋ ਕੁਛ ਲੈਣ ਵਾਲਾ ਲੈਂਦਾ ਨਾ ਦਾਨ ਪੁੰਨ ਕਿਸੇ ਕੋਲੋਂ ਕੁਛ, ਉਹਨੂੰ ਫਿਰ ਦੇਣਾ ਵੀ ਪਏਗਾ। ਨਰਕ ਸੁਰਗ ਅਵਤਾਰ, ਔਰ ਇਸ ਪ੍ਰਕਾਰ ਪੁੰਨ ਕਰਕੇ ਸੁਰਗ ਵਿੱਚ ਜਨਮ ਹੁੰਦਾ, ਪਹੁੰਚ ਹੁੰਦੀ ਆ, ਦੇਵਦੇ ਹੀ ਮਿਲਦੀ ਆ, ਪਾਪ ਕੀਤਾ ਅਤੇ ਨਰਕਾਂ 'ਚ ਆਪਣਾ ਫਲ ਭੋਗਣ ਜਾਣਾ ਪਏਗਾ, ਇਹ ਲਿਖਿਆ ਹੋਇਆ ਉਹਨਾਂ ਗ੍ਰੰਥਾਂ 'ਚ। ਉੱਤਮ ਮੱਧਮ ਜਾਤੀ ਜਿਨਸੀ, ਫਿਰ ਉੱਧਰ ਜਾਤਾਂ ਵੀ ਲਿਖੀਆਂ, ਕਿਹੜੀ ਜਾਤ ਉੱਚੀ ਅਤੇ ਕਿਹੜੀ ਮੱਧਮ, ਵੈਸ਼ ਆਦਿਕ ਜਿਵੇਂ ਖੱਤਰੀ ਅਤੇ ਬ੍ਰਾਹਮਣ ਉੱਚੀ ਜਾਤ ਦੇ ਆ, ਵੈਸ਼ ਜਿਹੜੇ ਉਹ ਮੱਧਮ ਜਾਤੀ ਦੇ ਹਨ ਅਤੇ ਬਾਕੀ ਸ਼ੂਦਰ ਆਦਿਕ ਨੀਵੀਆਂ ਜਾਤਾਂ ਦੇ ਹਨ। ਇਸ ਤਰ੍ਹਾਂ ਦੁਨੀਆਂ ਨੂੰ ਜਾਤਾਂ 'ਚ ਜਿਣਸੀ ਸ਼੍ਰੇਣੀਆਂ ਵਿੱਚ ਭਰਮਾਇਆ ਗਿਆ, ਭਰਮ ਭਵੈ ਸੰਸਾਰ, ਉਹਨਾਂ ਦੇ ਅਨੁਸਾਰ ਸੰਸਾਰ ਇੱਥੇ ਫਸਿਆ ਹੋਇਆ, ਜਾਤੀਵਾਦ 'ਚ ਹੀ ਭਰਮਦਾ ਫਿਰਦਾ। ਅੰਮ੍ਰਿਤ ਬਾਣੀ ਤੱਤ ਵਖਾਣੀ, ਸਤਿਗੁਰੂ ਜੀ ਦੀ ਅੰਮ੍ਰਿਤ ਵਰਗੀ ਬਾਣੀ, ਆਤਮਕ ਮੌਤ ਤੋਂ ਰਹਿਤ ਕਰਨ ਵਾਲੇ ਬਚਨ, ਜਿਨ੍ਹਾਂ 'ਚ ਤੱਤ ਵਖਾਣੀ ਕਥਨ ਕੀਤਾ ਗਿਆ। ਤੱਤ ਗਿਆਨ ਧਿਆਨ ਵਿੱਚ ਆਈ, ਗਿਆਨ ਅਤੇ ਧਿਆਨ ਦੇ ਵਿੱਚੋਂ ਆਈ ਆ, ਅਸਲ ਗਿਆਨ ਅਤੇ ਧਿਆਨ ਵਿੱਚ ਇਹ ਬਾਣੀ ਪ੍ਰਗਟ ਹੋਈ ਹੈ। ਸਤਿਗੁਰੂ ਦੇ ਪਾਸ ਜਿਹੜਾ ਹਿਰਦੇ 'ਚ ਗਿਆਨ ਹੈ, ਸਤਿਗੁਰ ਵਿੱਚ ਆਪ ਰੱਖੇ ਹੋਣ ਪਰਮਾਤਮਾ ਦਾ ਗਿਆਨ, ਸਤਿਗੁਰੂ ਦੇ ਸਰੂਪ ਵਿੱਚ ਪਰਮਾਤਮਾ ਨੇ ਆਪਣਾ ਆਪ ਟਿਕਾਇਆ ਹੈ, ਪ੍ਰਗਟ ਕੀਤਾ ਹੈ। ਕਰ ਪ੍ਰਗਟ ਆਖ ਸੁਣਾ, ਅਤੇ ਕਿਹਾ ਮੁੱਖ ਤੋਂ ਬੋਲ ਕੇ ਪ੍ਰਗਟ ਕਰਕੇ ਦੁਨੀਆਂ ਨੂੰ ਸੁਣਾ ਦਿਓ। ਇਸ ਪ੍ਰਕਾਰ ਇਹ ਗਿਆਨ ਧਿਆਨ ਵਿੱਚੋਂ ਆਈ ਹੈ ਬਾਣੀ। ਗੁਰਮੁਖ ਆਖੀ ਗੁਰਮੁਖ ਜਾਤੀ, ਇੱਥੇ ਸਤਿਗੁਰੂ ਦਾ ਵਾਚਕ ਗੁਰਮੁਖ ਸ਼ਬਦ ਹੈ, ਜਿਵੇਂ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ ਭਾਈ ਗੁਰਦਾਸ ਨੇ ਸਤਿਗੁਰੂ ਨਾਨਕ ਦੇਵ ਬਾਰੇ ਵੀ ਗੁਰਮੁਖ ਸ਼ਬਦ ਕਿਹਾ, ਇਉਂ ਸਤਿਗੁਰੂ ਪੂਰਾ ਜੋ ਗੁਰਮੁਖ ਹੈ ਉਸਨੇ ਆਖੀ, ਮੁਖੀ ਗੁਰੂ ਨੇ ਬਾਣੀ ਆਖੀ ਗੁਰਮੁਖ ਜਾਤੀ, ਜੋ ਸਨਮੁਖ ਹੋਇਆ ਸਤਿਗੁਰਾਂ ਦੇ ਉਹਨੇ ਇਸ ਬਾਣੀ ਦੇ ਭੇਦ ਨੂੰ ਜਾਣਿਆ। ਸੁਰਤੀ ਕਰਮ ਧਿਆਈ, ਜਿਹੜੇ ਸੁਰਤੇ ਭਾਵ ਗਿਆਨਵਾਨ ਬਣੇ, ਸ਼ਰਧਾਵਾਨ ਬਣੇ, ਸਰੋਤੇ ਬਣੇ, ਚੰਗੇ ਸਮਝਦਾਰ, ਉਹਨਾਂ ਨੇ ਵਾਹਿਗੁਰੂ ਦੇ ਕਰਮ ਬਖਸ਼ਿਸ਼ ਨਾਲ ਇਸ ਬਾਣੀ ਨੂੰ ਧਿਆਇਆ, ਬਾਣੀ ਦੁਆਰਾ ਯਾਨੀ ਪਰਮਾਤਮਾ ਧਿਆਇਆ, ਹੁਕਮ ਸਾਜ ਹੁਕਮਾਂ ਵਿੱਚ ਰੱਖਿਆ। ਉਹਨਾਂ ਨੂੰ ਇਹ ਸਮਝ ਆਈ ਬਾਣੀ ਦੁਆਰਾ ਪਰਮਾਤਮਾ ਆਪਣਾ ਹੁਕਮ ਵਰਤਾ ਕੇ ਸ੍ਰਿਸ਼ਟੀ ਸਾਜ ਕੇ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਅੰਦਰ ਹੀ ਰੱਖਦਾ, ਸਭ ਹੁਕਮਾਂ ਅੰਦਰ ਰੱਖਦਾ, ਜੇਤੀ ਸਿਸ਼ਟ ਸਭ ਕੀਤੀ, ਜਿੰਨੀ ਸ੍ਰਿਸ਼ਟੀ ਰਚੀ ਆ ਆਪਣੇ ਹੁਕਮ ਦੇ ਅੰਦਰ ਰੱਖੀ ਹੋਈ ਹੈ, ਹੁਕਮਾਂ ਅੰਦਰ ਵੇਖਿਆ, ਆਪਣੇ ਹੁਕਮ ਦੁਆਰਾ ਇਸ ਸ੍ਰਿਸ਼ਟੀ ਦੀ ਸਾਰ ਸੰਭਾਲ ਵੀ ਕਰ ਰਿਹਾ, ਵੇਖਣ ਤੋਂ ਮਤਲਬ ਵੀ ਇਹਦੀ ਸੰਭਾਲ ਵੀ ਆਪ ਹੀ ਕਰ ਰਿਹਾ ਹੈ। ਨਾਨਕ ਅੱਗੋਂ ਹੋਂ ਮੈਂ ਟੁੱਟਾ ਤਾਂ ਕੋ ਲਿਖੀ ਹੈ ਲਿਖ ਹੈ, ਹਜ਼ੂਰ ਕਹਿੰਦੇ ਇਸ ਬਾਣੀ ਨੇ ਜਣਾਇਆ ਕਿ ਸਰੀਰ ਦੇ ਅੰਤ ਹੋਣ ਤੋਂ ਅੱਗੋਂ ਪਹਿਲਾਂ ਪਹਿਲਾਂ ਜੇ ਕਿਸੇ ਦੀ ਹਉਮੈ ਟੁੱਟ ਜਾਏ ਖਤਮ ਹੋ ਜਾਏ ਤਾਂ ਕੋ ਰੱਬ ਦੇ ਦਰ 'ਤੇ ਲੇਖੇ 'ਚ ਲਿਖਿਆ ਜਾਂਦਾ ਪ੍ਰਵਾਨ ਜਾਂ ਨਹੀਂ ਚੜ੍ਹ ਜਾਂਦਾ। ਪਰਮਾਤਮਾ ਦੇ ਲੇਖੇ 'ਚ ਪ੍ਰਵਾਨ ਚੜ੍ਹਦਾ ਜੇ ਕੋਈ ਹਉਮੈ ਛੱਡ ਦੇ ਕਿਸੇ ਦੀ ਖਤਮ ਹੋ ਜਾਏ ਤਾਂ। ਮਹੱਲਾ ਪਹਿਲਾ, ਵੇਦ ਪੁਕਾਰੇ ਪੁੰਨ ਪਾਪ। ਗੁਰੂ ਨਾਨਕ ਸਾਹਿਬ ਫਿਰ ਬਚਨ ਦੁਹਰਾ ਰਹੇ ਨੇ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਜਦੋਂ ਵਾਰਾਂ ਲਿਖਵਾਈਆਂ ਤਾਂ ਇਸ ਤਰ੍ਹਾਂ ਮਿਲਦੇ ਜੁਲਦੇ ਸ਼ਬਦ ਇਕੱਠੇ ਕੀਤੇ ਨੇ। ਗੁਰੂ ਅੰਗਦ ਸਾਹਿਬ ਦਾ ਪਹਿਲਾਂ ਸ਼ਲੋਕ ਆ ਗਿਆ, ਇਹ ਹੁਣ ਦੂਜਾ ਗੁਰੂ ਨਾਨਕ ਸਾਹਿਬ ਦਾ। ਹਜ਼ੂਰ ਕਹਿੰਦੇ ਨੇ ਵੇਦ ਪੁਕਾਰੇ ਪੁੰਨ ਪਾਪ, ਪੁੰਨ ਅਤੇ ਪਾਪ ਨੂੰ ਪੁਕਾਰਦੇ ਹਨ ਚਾਰੇ ਵੇਦ। ਸੁਰਗ ਨਰਕ ਕਾ ਬੀਓ, ਅਤੇ ਸੁਰਗ ਅਤੇ ਨਰਕ ਦਾ ਬੀਜ ਪਾਪ ਅਤੇ ਪੁੰਨ ਹੈ। ਜੋ ਬੀਜੈ ਸੋ ਉਗਵੈ। ਉਹ ਕਹਿੰਦੇ ਨੇ ਕਿ ਜੋ ਕੋਈ ਜੀਵ ਬੀਜਦਾ ਹੈ ਉਹੀ ਉੱਗਦਾ, ਸੰਸਕਾਰ ਬਣ ਕੇ ਨਾਲ ਰਹਿੰਦਾ। ਖਾਂਦਾ ਜਾਣਾ ਜੀਓ, ਅਤੇ ਇਹ ਜੀਵ ਆਤਮਾ ਸਰੀਰ ਧਾਰ ਕੇ ਜਦੋਂ ਭੋਗਦਾ ਖਾਂਦਾ ਉਸ ਦੇ ਫਲ ਨੂੰ, ਅਤੇ ਇਸ ਪ੍ਰਕਾਰ ਇਹ ਜੇ ਇਹ ਗਿਆਨ ਦਿੱਤਾ ਜਾਏ ਵੇਦਾਂ ਵਾਲਾ ਤਾਂ ਫਿਰ ਹੰਕਾਰ ਕਰਦਾ ਵੀ ਮੈਂ ਪੁੰਨ ਬੀਜਿਆ ਸੀ ਤਾਂ ਫਲ ਮੈਨੂੰ ਮਿਲਿਆ, ਮੇਰੇ ਚੰਗੇ ਕਰਮ ਹਨ ਜਿਹਦਾ ਕਰਕੇ ਮੈਂ ਸੁੱਖ ਮਾਣ। ਗਿਆਨ ਸਲਾਹੇ ਵੱਡਾ ਕਰ, ਪਰ ਸਤਿਗੁਰੂ ਦਾ ਜਿਹੜਾ ਗਿਆਨ ਹੈ ਉਹ ਸਲਾਹੁੰਦਾ ਪਰਮਾਤਮਾ ਨੂੰ ਵੱਡਾ ਕਰਕੇ। ਸਤਿਗੁਰੂ ਦਾ ਜਿਹੜਾ ਗਿਆਨ ਅਸਲੀ ਗਿਆਨ ਹੈ, ਇਸ ਗਿਆਨ ਰਾਹੀਂ ਪਰਮਾਤਮਾ ਸਲਾਹਿਆ ਗਿਆ। ਸੱਚੋ ਸੱਚਾ ਨਾਉ, ਇਸ ਗਿਆਨ ਦੁਆਰਾ ਹਜ਼ੂਰ ਨੇ ਸਿੱਧ ਕੀਤਾ ਸੱਚ ਸਰੂਪ ਪਰਮਾਤਮਾ ਹੈ ਅਤੇ ਸੱਚੇ ਦਾ ਨਾਮ ਹੀ ਸੱਚਾ ਹੈ। ਔਰ ਸੱਚ ਬੀਜੈ ਸੱਚ ਉਗਵੈ। ਇਸ ਸੱਚੇ ਨਾਮ ਦਾ ਬੀਜ ਜੇ ਕੋਈ ਹਿਰਦੇ 'ਚ ਬੀਜ ਲੈਂਦਾ ਤਾਂ ਫਿਰ ਇਹ ਸੱਚ ਉਗਵਦਾ, ਯਾਨੀ ਗਿਆਨ, ਬ੍ਰਹਮ ਗਿਆਨ ਉੱਥੇ ਪ੍ਰਗਟ ਹੁੰਦਾ ਹੈ। ਦਰਗਹਿ ਪਾਈਐ ਥਾਉਂ, ਤਾਂ ਉਹ ਇਸ ਗਿਆਨ ਵਾਲਾ ਵਿਅਕਤੀ ਪਰਮਾਤਮਾ ਦੀ ਦਰਗਾਹ ਵਿੱਚ ਬੜਾ ਸਤਿਕਾਰਯੋਗ ਆਦਰਯੋਗ ਥਾਂ ਪ੍ਰਾਪਤ ਕਰਦਾ। ਵੇਦ ਵਪਾਰੀ ਗਿਆਨ ਰਾਸ, ਜਿਹੜੇ ਚਾਰ ਵੇਦ ਹਨ ਉਹ ਤਾਂ ਵਪਾਰ ਦੀ ਗੱਲ ਕਰਦੇ ਨੇ, ਆਹ ਕਰਮ ਕਰੋ ਅਤੇ ਆਹ ਫਲ ਭੋਗੋ, ਅਤੇ ਗੁਰੂ ਦਾ ਗਿਆਨ ਇਹ ਰਾਸ ਜਮ੍ਹਾਂ ਕਰਦਾ ਹਿਰਦੇ 'ਚ ਰਾਸ, ਪਰਮਾਤਮਾ ਦੇ ਨਾਮ ਦੀ ਰਾਸੀ ਕਰਮੀ ਪੱਲੇ ਹੋਏ। ਪਰ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਕਿਸੇ ਦੇ ਹਿਰਦੇ ਰੂਪੀ ਪੱਲੇ 'ਚ ਇਹ ਗਿਆਨ ਹੁੰਦਾ, ਇਹ ਨਾਮ ਹੁੰਦਾ। ਨਾਨਕ ਰਾਸੀ ਬਾਹਰਾ ਲੱਦ ਨਾ ਚੱਲਿਆ ਕੋਏ, ਜਿਹਦੇ ਕੋਲ ਇਹ ਨਾਮ ਦੇ ਗਿਆਨ ਦੀ ਰਾਸ ਨਹੀਂ ਹੈ, ਪਰਮਾਤਮਾ ਦੇ ਨਾਮ ਦੀ ਇਸ ਗਿਆਨ ਦੀ ਰਾਸ ਨਹੀਂ, ਪੂੰਜੀ ਨਹੀਂ, ਕੋਈ ਵੀ ਇੱਥੋਂ ਨਫ਼ਾ ਖੱਟ ਕੇ ਨਹੀਂ ਗਿਆ, ਕਿਸੇ ਨੇ ਵੀ ਲਾਭ ਨਹੀਂ ਖੱਟਿਆ, ਪਾਪ ਪੁੰਨ ਕਰਕੇ ਠੀਕ ਪਾਪ ਨਹੀਂ ਕੀਤੇ ਪੁੰਨ ਕੀਤੇ, ਪਰ ਅਸਲ ਲਾਭ ਨਾ ਖੱਟਿਆ ਕਿਉਂਕਿ ਇਹ ਘੁੰਮਣ ਘੇਰੀ 'ਚ ਪਿਆ ਹੀ ਰਿਹਾ ਹੋਵੇ। ਪੌੜੀ, ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ, ਨਿੰਮ ਬਿਰਖ ਬਹੁ ਸੰਚੀਐ ਅੰਮ੍ਰਿਤ ਰਸ ਪਾਇਆ। ਬੂਟਾ ਹੀ ਨਿੰਮ ਦਾ, ਬੀਜ ਹੀ ਨਿੰਮ ਦਾ, ਅਤੇ ਉਸ ਬੂਟੇ ਦੀਆਂ ਜੜ੍ਹਾਂ ਵਿੱਚ ਜਿੰਨਾ ਮਰਜ਼ੀ ਮਿੱਠਾ ਰਸ ਪਾਇਆ ਜਾਏ ਅਤੇ ਉੱਥੋਂ ਤਾਂ ਨਿਮੋਲੀਆਂ ਲੱਗਣੀਆਂ, ਨਿੰਮ ਤਾਂ ਕੌੜੀ ਰਹਿਣੀਆਂ। ਬਿਸ਼ੀਅਰ ਮੰਤਰ ਵਿਸਾਹੀਐ ਬਹੁ ਦੁੱਧ ਪੀ ਆਇਆ। ਜਿਹੜਾ ਬਿਸ਼ੀਅਰ ਸੱਪ ਹੈ ਉਹਨੂੰ ਜਿੰਨੇ ਮਰਜ਼ੀ ਦੁੱਧ ਪਿਆਲੀ ਜਾਈਏ, ਜਿੰਨੇ ਮਰਜ਼ੀ ਉਹਦੇ ਲਾਗੇ ਮੰਤਰ ਪੜ੍ਹੀਏ ਅਤੇ ਸਮਝ ਲਈਏ ਵੀ ਹੁਣ ਇਹਦਾ ਵਸਾਹ ਹੋ ਗਿਆ, ਇਹ 'ਤੇ ਵਸਾਹ ਕਰ ਲਈਏ, ਯਕੀਨ ਕਰ ਲਈਏ, ਹੁਣ ਨਹੀਂ ਡੰਗ ਮਾਰੇਗਾ ਤਾਂ ਵੀ ਗੁਰਮੁਖਤਾ ਹੀ ਨਹੀਂ, ਯਾਨੀ ਕਿ ਮੂਰਖਤਾ ਹੀ ਹੈ। ਹਜ਼ੂਰ ਕਹਿੰਦੇ ਨੇ ਬਿਸੀਰ ਮੰਤਰ ਵਿਸਾਈ ਹੈ, ਬਹੁ ਦੁੱਧ ਪੀ ਆਇਆ, ਫਿਰ ਵੀ ਉਹਨੇ ਡੰਗ ਮਾਰਨਾ। ਇਸੇ ਤਰ੍ਹਾਂ ਹਜ਼ੂਰ ਨਿੰਮ ਅਤੇ ਸੱਪ ਦੇ ਨਾਲ ਮਿਲਾ ਰਹੇ ਨੇ ਮਨਮੁੱਖ ਨੂੰ। ਮਨਮੁੱਖ ਅਭਿੰਨ ਨਾ ਭਿੱਜਈ ਪੱਥਰ ਨਾ ਵਾਇਆ। ਜਿਵੇਂ ਪੱਥਰ ਨੂੰ ਹਜ਼ਾਰਾਂ ਸਾਲ ਪਾਣੀ 'ਚ ਸੁੱਟ ਛੱਡੀਏ ਅਤੇ ਬਾਅਦ 'ਚ ਕੱਢ ਕੇ ਭੰਨੀਏ ਤਾਂ ਖੁਸ਼ਕ ਦਾ ਖੁਸ਼ਕ, ਇਸੇ ਤਰ੍ਹਾਂ ਜਿਹਨੇ ਮਨ ਨੂੰ ਹੀ ਮੁਖੀ ਬਣਾਇਆ ਹੋਇਆ, ਮਨ ਦੀ ਮਰਜ਼ੀ ਕਰਦਾ ਹੈ ਕਿ ਮੈਂ ਬੜਾ ਸਿਆਣਾ, ਜੋ ਮੇਰਾ ਮਨ ਕਹਿੰਦਾ ਉਹ ਕੁਝ ਮੈਂ ਕਰਨਾ, ਉਹ ਅਭਿੰਨ ਹੈ, ਯਾਨੀ ਕਿ ਅਭਿੱਜ ਹੈ, ਭਿੱਜਦਾ ਹੀ ਨਹੀਂ, ਬਿਲਕੁਲ ਨਹੀਂ ਭਿੱਜੇਗਾ, ਉਹ ਪੱਥਰ ਵਰਗਾ। ਬਿਖ ਮੈਂ ਅੰਮ੍ਰਿਤ ਸਿੰਚੀ ਹੈ ਬਿਖ ਕਾ ਫਲ ਪਾਇਆ। ਜੇ ਮੋਹਰੇ ਦਾ ਦਰਖਤ ਹੋਵੇ, ਬੂਟਾ ਜ਼ਹਿਰ ਦਾ, ਜਿੱਥੋਂ ਜ਼ਹਿਰ ਪ੍ਰਗਟ ਹੁੰਦੀ ਆ, ਉਹਦੀਆਂ ਜੜ੍ਹਾਂ 'ਚ ਬੜਾ ਮਿੱਠਾ ਰਸ ਪਾਈ ਜਾਈਏ ਅਤੇ ਬਿਖ ਕਾ ਫਲ ਪਾਇਆ, ਉੱਥੇ ਅੰਮ੍ਰਿਤ ਨਹੀਂ ਪੈਦਾ ਹੋਣਾ, ਬੂਟੇ ਫਲ ਜਿਹੜਾ ਅੰਮ੍ਰਿਤ ਦਾ ਨਹੀਂ ਲੱਗਣਾ, ਉੱਥੇ ਵਿਹੋਲਾ ਫਲ ਹੀ ਲੱਗਣਾ, ਜ਼ਹਿਰ ਦਾ ਫਲ ਹੀ ਲੱਗਣਾ ਹੈ। ਨਾਨਕ ਸੰਗਤ ਮੇਲ ਹਰ ਸਭ ਬਿਖ ਲੈ ਜਾਇਆ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਹਰੀ ਨੇ ਗੁਰਮੁਖ ਜਨਾਂ ਦੀ ਸਤਿਗੁਰੂ ਦੀ ਸੰਗਤ ਵਿੱਚ ਮੇਲ ਦਿੱਤਾ ਹੈ, ਮਨੁੱਖ ਹੋ ਕੇ ਜਿਹੜੇ ਮਿਲੇ ਨੇ, ਜੇ ਮਨਮੁਖਤਾ ਹੀ ਰਹੀ, ਐਵੇਂ ਤਰੱਕੀ ਕਰਨ ਵਾਸਤੇ ਆਇਆ, ਵੇਖੀ ਕਾਨਰਾ ਸੀ ਕੇਵਲ, ਵੇਖਦੇ ਭਲਾ ਕੀ ਬੋਲਦੇ, ਕੀ ਸੁਣਿਆ ਜਾਂਦਾ ਗੁਰਦੁਆਰੇ, ਅੱਜ ਵੇਖ ਹੀ ਆਉਂਦੇ, ਇੰਝ ਨਹੀਂ, ਭਾਵਨਾ ਕਰਕੇ ਸੰਗਤ ਕੀਤੀ ਹੋਵੇ ਸਤਿਗੁਰੂ ਦੀ, ਗੁਰਮੁਖ ਜਨਾਂ ਦੀ, ਸਭ ਬਿਖ ਲੈ ਜਾਇਆ, ਜਿਹੜੀ ਪਹਿਲਾਂ ਦੀ ਬਿਖ ਜ਼ਹਿਰ ਅੰਦਰ ਵਸੀ ਹੋਈ ਹੈ ਇਹ ਉਤਰਨੀ ਸ਼ੁਰੂ ਹੋ ਜਾਏਗੀ, ਅਤੇ ਸਹਿਜੇ ਸਹਿਜੇ ਜ਼ਹਿਰ ਉਤਰ ਜਾਏਗੀ ਅਤੇ ਇੱਥੇ ਅੰਮ੍ਰਿਤ ਭਰ ਜਾਏਗਾ ਹਿਰਦੇ 'ਚ, ਫਿਰ ਕਲਿਆਣ ਹੋਵੇਗੀ। ਇਸ ਵਾਸਤੇ ਸਤਿਗੁਰੂ ਜੀ ਨੇ ਯਾਨੀ ਕਿ ਨਾਮ ਦੀ ਪ੍ਰੇਰਨਾ ਕੀਤੀ ਹੈ ਸਤਸੰਗ ਦੀ, ਗੁਰੂ ਚਰਨਾਂ ਨਾਲ ਜੁੜਨ ਦੀ, ਗੁਰਮੁਖ ਜਨਾਂ ਦੀ ਬੰਦਗੀ ਵਾਲਿਆਂ ਦੀ ਸੰਗਤ ਕਰਨ ਦਾ ਉਪਦੇਸ਼ ਦਿੱਤਾ ਹੈ ਅਤੇ ਟਾਕਰਾ ਕਰਾ ਕੇ ਦੱਸ ਦਿੱਤਾ ਹੈ ਕਿ ਉਹਨਾਂ ਵਿੱਚ, ਗ੍ਰੰਥਾਂ ਵਿੱਚ ਅਤੇ ਗੁਰੂ ਕੀ ਬਾਣੀ 'ਚ ਬੜਾ ਭਾਰੀ ਦਿਨ ਰਾਤ ਦਾ ਅੰਤਰ ਹੈ। ਇੱਥੇ ਨਾਮ ਅੰਮ੍ਰਿਤ ਹੈ, ਉੱਥੇ ਕੇਵਲ ਪਾਪ ਪੁੰਨ ਦੀ ਵਿਚਾਰ ਹੈ। ਇੱਕ ਮਿੰਟ ਆਪ ਜੀ ਦਾ ਲੱਗੇਗਾ। ਹੋਰ ਗੁਰਦਾਸਪੁਰ ਜ਼ਿਲ੍ਹੇ ਜਿਹੜਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਨਗਰ ਵਸਾਇਆ ਗੁਰੂ ਹਰਗੋਬਿੰਦ ਸਾਹਿਬ ਨੇ, ਪਹਿਲਾਂ ਇੱਥੇ ਰੋਹੇਲਾ ਪਿੰਡ ਸੀ ਢਾਡੀ ਸਿੰਘਾਂ ਕੋਲੋਂ, ਕੁਝ ਦਿਨ ਪਹਿਲਾਂ ਤੁਸੀਂ ਇਹ ਵਾਰਤਾ ਸੁਣੀ। ਇੱਥੇ ਜਦੋਂ ਸਤਿਗੁਰੂ ਠਹਿਰੇ ਹੋਏ ਸਨ ਤਾਂ ਬਟਾਲੇ ਨਗਰ ਦਾ ਇੱਕ ਨਿਤਾਨੰਦ ਨਾਂ ਦਾ ਵਿਦਵਾਨ ਬ੍ਰਾਹਮਣ, ਉਹ ਸਤਿਗੁਰੂ ਦੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਮਹਾਰਾਜ, ਮੈਂ ਵਿੱਦਿਆ ਬੜੀ ਪੜ੍ਹੀ ਹੈ ਪਰ ਮੇਰੀ ਰਸਨਾ 'ਚ ਰਸ ਹੈ ਨਹੀਂ, ਜੇ ਤੁਸੀਂ ਆਗਿਆ ਦਿਓ ਤਾਂ ਮੈਂ ਇੱਥੇ ਕੁਝ ਕਥਾ ਸੁਣਾਇਆ ਕਰਾਂ, ਸੰਗਤ ਵੱਲੋਂ ਕੋਈ ਆਨਾ ਦੋ ਆਨੇ ਮੈਨੂੰ ਭੇਟਾ ਹੋਇਆ ਕਰਨਗੇ, ਤੁਹਾਡੇ ਚਰਨਾਂ ਸੰਗਤ ਬਹੁਤ ਆਉਂਦੀ ਹੈ ਤਾਂ ਮੇਰਾ ਗੁਜ਼ਾਰਾ ਚੱਲ ਪਏਗਾ। ਇਹ ਮਨੋਰਥ ਸੀ ਉਹਦਾ। ਸਤਿਗੁਰੂ ਨੇ ਆਗਿਆ ਦੇ ਦਿੱਤੀ ਵੀ ਪੰਡਤਾ ਚੰਗੀ ਗੱਲ ਹੀ ਸੁਣਾਏਗਾ, ਸੁਣਾ ਭਲਾ। ਉਹਨੇ ਗਰੜ ਪੁਰਾਣ ਦੀ ਕਥਾ ਸ਼ੁਰੂ ਕੀਤੀ ਅਤੇ ਗਰੜ ਪੁਰਾਣ ਵਿੱਚ ਬਚਨ ਆਏ ਵੀ ਪਾਪੀਆਂ ਨੂੰ ਵੀ ਇਸ ਤਰ੍ਹਾਂ ਧੂੰਦੇ ਘੜੀਸਦੇ ਜਮਦੂਤ ਲੈ ਜਾਂਦੇ ਆ, ਵਹਿ ਤਰਣੀ ਨਦੀ ਆਉਂਦੀ ਆ, ਸਪੱਤਰ ਬਣ ਆਉਂਦਾ, ਬੜੇ ਦੁੱਖ ਤਕਲੀਫਾਂ ਨਾਲ ਪਰਲੋਕ 'ਚ ਲਿਜਾਇਆ ਜਾਂਦਾ, ਕਾਫੀ ਸਮਾਂ ਲੱਗਦਾ ਵਰ੍ਹਾ ਇੱਕ, ਅਤੇ ਜਿਹੜੇ ਪੁੰਨੀ ਲੋਕ ਆ ਉਹਨਾਂ ਨੂੰ ਵੀ ਪਰਲੋਕ ਨੂੰ ਲਿਜਾਂਦੇ ਆ, ਭਾਵੇਂ ਸੁੱਖ ਪਾਲਕੀਆਂ 'ਚ ਲਿਜਾਂਦੇ ਆ, ਕਾਫੀ ਸਮਾਂ ਲੱਗਦਾ। ਇਹ ਕਥਾ ਕਰਕੇ ਪੰਡਿਤ ਆਪਣੇ ਤੰਬੂ ਵੱਲ ਨੂੰ ਜਾ ਰਿਹਾ ਸੀ ਅਤੇ ਚਾਰ ਸਿੱਖ ਬੈਠੇ, ਭਾਈ ਨਿਹਾਲਾ ਜੀ, ਭਾਈ ਲਾਲੂ ਜੀ, ਭਾਈ ਗੜੀਆ ਜੀ, ਭਾਈ ਸੁੰਦਰ ਜੀ, ਅਤੇ ਉਹ ਆਪਸ ਵਿੱਚ ਬਚਨ ਕਰ ਰਹੇ ਸੀ ਵੀ ਪੰਡਿਤ ਨੇ ਜਿਹੜਾ ਅੱਜ ਕੱਲ੍ਹ ਸੁਣਾਇਆ ਪਰਲੋਕ ਦਾ ਰਸਤਾ। ਇੱਕ ਕਹਿਣ ਲੱਗਾ, ਸਤਿਗੁਰੂ ਦੀ ਬਖਸ਼ਿਸ਼ ਨਾਲ ਮੈਂ ਚਾਰ ਪਹਿਰਾਂ 'ਚ ਸੁਰਤੀ ਦੁਆਰਾ ਹੋ ਕੇ ਵਾਪਸ ਆ ਜਾਂਦਾ। ਦੂਜਾ ਕਹਿਣ ਲੱਗਾ, ਦੋ ਪਹਿਰਾਂ 'ਚ। ਇੱਕ ਸਿੱਖ ਨੇ ਕਿਹਾ ਵੀ ਇੱਕ ਪਹਿਰ ਵਿੱਚ, ਤਾਂ ਭਾਈ ਗੜੀਆ ਜੀ ਨੂੰ ਉਹਨਾਂ ਪੁੱਛਿਆ ਜਦੋਂ ਵੀ ਤੁਸੀਂ ਦੱਸੋ ਆਪਣੀ ਅਵਸਥਾ, ਤਾਂ ਉਹਨਾਂ ਕਿਹਾ ਸਤਿਗੁਰੂ ਦੀ ਬਖਸ਼ਿਸ਼ ਨਾਲ ਅੱਖ ਦੇ ਫੋਰ ਵਿੱਚ ਹੀ ਉੱਪਰ ਅਤੇ ਅੱਖ ਦੇ ਫੋਰ 'ਚ ਹੀ ਥੱਲੇ ਸੁਰਤੀ ਦਾ ਐਡਾ ਮਾਰਗ ਲੰਘਿਆ ਹੋਇਆ। ਅਤੇ ਪੰਡਿਤ ਨੇ ਸੁਣ ਲਈਆਂ ਗੱਲਾਂ, ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਜਾ ਕੇ ਕਿਹਾ ਵੀ ਮਹਾਰਾਜ, ਮੈਂ ਕਥਾ ਸੁਣਾਉਂਦਾ, ਤੁਹਾਡੇ ਸਿੱਖ ਉਧੇੜੀ ਜਾਂਦੇ ਨੇ, ਮੈਂ ਇੰਜ ਕਿਹਾ ਉਹ ਇੰਜ ਕਹਿੰਦਾ। ਮਹਾਰਾਜ ਕਹਿੰਦੇ, ਉਹ ਵੀ ਸੱਚ ਬੋਲ ਰਹੇ ਨੇ ਅਤੇ ਪੰਡਤਾ ਤੂੰ ਵੀ ਸੱਚ ਬੋਲੇ, ਤੇਰਾ ਗ੍ਰੰਥ ਗਰੜ ਪੁਰਾਣ ਵੀ ਸੱਚਾ। ਕਹਿਣ ਲੱਗਾ ਜੀ, ਵਿਰੋਧਾ ਭਾਵ ਵਾਲੀਆਂ ਗੱਲਾਂ, ਜੋ ਗਰੜ ਪੁਰਾਣ 'ਚ ਲਿਖਿਆ ਉਹਨੂੰ ਤਾਂ ਰੱਦ ਕਰ ਰਹੇ ਤੁਹਾਡੇ ਸਿੱਖ। ਫਿਰ ਮਹਾਰਾਜ ਸਾਹਿਬ ਨੇ ਭਾਈ ਗੁਰਦਾਸ ਨੂੰ ਇਸ਼ਾਰਾ ਕੀਤਾ ਵੀ ਪੰਡਿਤ ਦੇ ਖਾਨੇ ਪਾਓ, ਤਾਂ ਭਾਈ ਗੁਰਦਾਸ ਨੇ ਦੱਸਿਆ ਵੀ ਤੇਰੇ ਵੇਦਾਂ ਸ਼ਾਸਤਰਾਂ ਪੁਰਾਣਾਂ 'ਚ ਪਾਪੀਆਂ ਪੁੰਨੀਆਂ ਦੀ ਵਿਚਾਰ ਹੈ ਅਤੇ ਉਹਨਾਂ ਨੂੰ ਠੀਕ ਇੰਨਾ ਹੀ ਸਮਾਂ ਲੱਗਦਾ ਪਰਲੋਕ ਲਿਜਾਂਦਿਆਂ ਜਾਂਦਿਆਂ। ਗੁਰਸਿੱਖਾਂ ਨੇ ਕਮਾਈ ਕੀਤੀ ਹੈ, ਉਹਨਾਂ ਦੀ ਸੁਰਤ ਉੱਚੇ ਮੰਡਲਾਂ ਤੱਕ ਪਹੁੰਚ ਰੱਖਦੀ ਹੈ ਸਿਮਰਨ ਦੀ ਕਮਾਈ ਕਰਕੇ, ਨਿਸ਼ਕਾਮ ਭਗਤੀ ਵਾਲੇ ਨੇ, ਇਸ ਕਰਕੇ ਸਤਿਗੁਰੂ ਦੀ ਰਹਿਮਤ ਹੋਈ ਹੈ। ਜੋ ਜੋ ਅਵਸਥਾ ਉਹਨਾਂ ਦੱਸੀ ਉਹ ਸਹੀ ਹੈ ਉਹਨਾਂ ਕੋਲ। ਕਹਿਣ ਲੱਗਾ, ਮੈਨੂੰ ਵੀ ਵਿਖਾ ਸਕਦੇ? ਤਾਂ ਸਤਿਗੁਰਾਂ ਕਿਹਾ, ਫਿਰ ਪਰਿਵਾਰ ਦਾ ਮੋਹ ਛੱਡ ਕੇ ਤੂੰ ਵੀ ਨਿਸ਼ਕਾਮ ਹੋ ਕੇ ਸਿਮਰਨ ਕਰ। ਫਿਰ ਇਤਿਹਾਸ ਦੱਸਦਾ ਕਿ 6 ਮਹੀਨੇ ਇਹਨੇ ਸਿਮਰਨ ਕੀਤਾ ਮਾਇਆ ਪਰਿਵਾਰ ਦਾ ਮੋਹ ਛੱਡ ਕੇ, ਅਤੇ ਇਹਦੀ ਵੀ ਸੁਰਤ ਖੁੱਲ੍ਹੀ ਅਤੇ ਇਹਨੂੰ ਵੀ ਬੜਾ ਕੁਛ ਦਿਸਿਆ। ਫਿਰ ਮੰਨ ਕੇ ਗਿਆ ਵੀ ਠੀਕ ਮਹਾਰਾਜ, ਜੋ ਤੁਸੀਂ ਕਹਿੰਦੇ ਬਿਲਕੁਲ ਦਰੁਸਤ ਹੈ। ਇਸ ਪ੍ਰਕਾਰ ਦੀ ਵਿਚਾਰਧਾਰਾ ਹੈ ਸਤਿਗੁਰੂ ਦੀ ਬਾਣੀ ਦਾ ਅਤੇ ਉਹਨਾਂ ਦਾ ਅੰਤਰ ਹੈ। ਸਾਧਕੀ ਮਹਿਮਾ ਬੇਦ ਨਾ ਜਨ ਹੈ ਤਾਂ ਹੀ ਲਿਖਿਆ, ਜਿਹਨਾਂ ਬੰਦਗੀ ਕਰਕੇ ਸਾਧ ਅਵਸਥਾ ਪ੍ਰਾਪਤ ਕੀਤੀ ਹੈ ਸ੍ਰੇਸ਼ਟ ਬਣੇ ਹਨ, ਆਤਮਿਕ ਤਰੱਕੀ ਕਰ ਲਈ ਹੈ, ਵਿਕਾਰ ਮੈਲਾਂ ਸਭ ਮਿਟ ਗਈਆਂ ਹਨ, ਉਹਨਾਂ ਦੀ ਪਹੁੰਚ ਬਹੁਤ ਦੂਰ ਤੱਕ ਹੁੰਦੀ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।